ਬੰਦਾ ਹੋਰ ਚਾਹੁੰਦਾ ਹੋ ਕੁਝ ਹੋਰ ਜਾਵੇ, ਅੱਗੇ ਕੁਦਰਤ ਦੇ ਜ਼ੋਰ ਨਾ ਚੱਲਦਾ ਜੇ। ਵਿੱਚ ਹੁਕਮ ਦੇ ਪਵਨ ਤੇ ਅੱਗ ਪਾਣੀ, ਬਿਨਾਂ ਅੱਗ ਆ ਪੱਤਾ ਨਾ ਹੱਲਦਾ ਜੇ। ਸਾਰੇ ਵੇਦ ਗ੍ਰੰਥਾਂ ਨੂੰ ਢੂੰਡ ਤੱਕਾ, ਸਾਰਾ ਗੇੜ ਹੁੰਦਾ ਅਣਜਲਦਾ ਜੇ। ਕੁਝ ਨਾ ਬੰਦੇ ਦੇ ਵਸ ਕਪੂਰ ਸਿੰਘਾ, ਜਿੱਧਰ ਜੀ ਚਾਹੇ ਉੱਧਰ ਘੱਲਦਾ ਜੇ।
ਨੋਟ ਹਿਰਨੀ ਵਾਲਾ ਜਾਂ ਪੁਰਾਣਾ ਗਲਾਸ ਹੋਵੇ, ਜਾਂ ਇੱਕ ਖਾਸ ਜਿਹੀ ਉੱਤੇ ਮੋਹਰ ਹੋਵੇ, ਇੱਕ ਹੀ ਬਾਬੇ ਤੂੰ ਬਖਸ਼ਿਸ਼ਾਂ ਮਿਲਦੀਆਂ ਨੇ। ਪਲਾਂ ਵਿੱਚ ਹੀ ਲੱਖ ਕਰੋੜ ਹੋਵੇ, ਅੰਨੀ ਦੁਨੀਆ ਅੰਨੀ ਵਾ ਭੱਜ ਨਿਕਲੇ, ਅੱਗੋਂ ਸਾਥ ਹੋਵੇ ਭਾਵੇਂ ਕੋਈ ਚੋਰ ਹੋਵੇ। ਹਿੰਦੁਸਤਾਨੀਆਂ ਨੂੰ ਚਾਹੀਦਾ ਲੁੱਟਣ ਵਾਲਾ, ਥੋੜਾ ਜਿਹਾ ਢੰਗ ਜੇ ਨਵਾਂ ਨਕੋਰ ਹੋਵੇ।
ਪਿਆਰੀ ਸਾਧ ਸੰਗਤ ਜੀ, ਪੇਸ਼ ਕਰ ਰਹੇ ਹਾਂ ਬਹੁਤ ਸਾਰੇ ਸੱਜਣਾਂ ਦੀ ਸਿਫਾਰਿਸ਼ ਉੱਤੇ ਕਿੱਸਾ ਰੂਪ ਬਸੰਤ ਦਾ ਤੀਸਰਾ ਭਾਗ। ਇਸ ਪ੍ਰੋਗਰਾਮ ਨੂੰ ਕਵੀ ਸ਼੍ਰੀ ਜਥਾ ਭਾਈ ਜਰਨੈਲ ਸਿੰਘ ਜੀ ਸੁਭਰਾਵਾਂ ਵਾਲੇ, ਸਾਥੀ ਮੇਜਰ ਸਿੰਘ ਅਤੇ ਭਗਵੰਤ ਸਿੰਘ ਜੀ ਪੇਸ਼ ਕਰ ਰਹੇ ਨੇ। ਫਾਈਨ ਟੱਚ ਕੰਪਨੀ ਵਾਲਿਆਂ ਵੱਲੋਂ ਇਹ ਸਾਰਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਸਾਰੀ ਸੰਗਤ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੀ ਸਿੱਖ ਸੰਗਤਾਂ ਵੱਲੋਂ, ਡਰਾਈਵਰ ਵੀਰਾਂ ਵੱਲੋਂ, ਕੁਝ ਸਰੋਤਿਆਂ ਵੱਲੋਂ ਇਹ ਚੇਤੇ ਤੌਰ ਤੇ ਹੁਕਮ ਲੱਗਾ, ਭਾਈ ਕਿੱਸਾ ਰੂਪ ਬਸੰਤ ਅਸੀਂ ਸੁਣ ਚੁੱਕੇ ਹਾਂ, ਪਰ ਉਹਨੂੰ ਸਿਰੇ ਚੜਾਇਆ ਜਾਏ। ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਤੀਸਰਾ ਭਾਗ ਪੇਸ਼ ਕੀਤਾ ਜਾ ਰਿਹਾ ਹੈ। ਆਪ ਸੁਣ ਚੁੱਕੇ ਹੋ, ਮਾਂ ਮਰਗੀ ਮਤਰੇਈ ਮਾਂ ਨੇ ਕਹਿਰ ਕੀਤਾ, ਘਰ ਵਿੱਚੋਂ ਕਢਵਾ ਦਿੱਤੇ ਹਨ। ਇਹ ਵੀ ਸੁਣ ਚੁੱਕੇ ਹੋ, ਦੋਵੇਂ ਭਰਾ ਵਿਛੜ ਚੁੱਕੇ ਹਨ, ਰੂਪ ਅਤੇ ਬਸੰਤ। ਜਿਹੜਾ ਰੂਪ ਹੈ ਉਹ ਮਿਸ਼ਰ ਸ਼ਹਿਰ ਉੱਤੇ ਰਾਜ ਕਰ ਰਿਹਾ ਹੈ, ਰੁਲਦਾ ਹੋਇਆ ਬਸੰਤ ਜਿਹੜਾ ਹੈ, ਜਿਹਨੂੰ ਸਮੁੰਦਰ ਵੀ ਸੁਦਾਗਰ ਨੇ ਸੁੱਟ ਦਿੱਤਾ ਸੀ, ਆਖਿਰਕਾਰ ਉਹ ਵੀ ਇੱਕ ਮਾਲਣ ਦੇ ਘਰ ਪਹੁੰਚ ਗਿਆ ਹੈ। ਇਧਰੋਂ ਬਸੰਤ ਨੇ ਆਪਣੀ ਰਾਣੀ ਦੀ ਪ੍ਰੀਖਿਆ ਲੈਣ ਵਾਸਤੇ ਮਾਲਣ ਨੂੰ ਹਾਰ ਦੇ ਕੇ ਭੇਜਿਆ ਹੈ। ਜਦੋਂ ਉਹਨੇ ਹੋਕਾ ਦਿੱਤਾ ਸੁਹਾਗਣਾ ਭਾਗਣਾ ਦੇ ਹਾਰ ਲੈ ਲਓ, ਰਾਣੀ ਨੇ ਤਾਂ ਹੀ ਮਾਰ ਕੇ ਆਖਿਆ, ਮਾਂ ਮੇਰਾ ਆਦਮੀ ਮਰ ਚੁੱਕਾ ਹੈ, ਮੈਂ ਤੇ ਰੰਡੀ ਹੋ ਚੁੱਕੀ ਹਾਂ। ਇਸ ਲਈ ਇਸੇ ਮਾਲਣ ਨੇ ਸਾਰੀ ਵਿਥਿਆ ਦੱਸ ਦਿੱਤੀ ਕਿ ਤੇਰਾ ਮਾਲਿਕ ਬਸੰਤ ਜਿਉਂਦਾ ਹੈ। ਇੱਕ ਬਹਾਨਾ ਟੋਲਿਆ ਗਿਆ, ਸਿਖਾਇਆ ਗਿਆ ਰਾਣੀ ਨੂੰ। ਅੱਜ ਰਾਣੀ ਨੇ ਜਦੋਂ ਸੁਦਾਗਰ ਬਾਜ਼ਾਰਾਂ ਵਿੱਚੋਂ ਸੈਰ ਕਰਕੇ ਵਾਪਸ ਆਇਆ, ਕਹਿਣਾ ਸ਼ੁਰੂ ਕੀਤਾ, ਜਨਾਬ ਕਈ ਮਹੀਨੇ ਬਤੀਤ ਹੋ ਗਏ ਨੇ ਮੇਰਾ ਮਾਲਕ ਮਰੇ ਨੂੰ। ਸਾਡੇ ਪਰਿਵਾਰ ਦੀ ਇੱਕ ਰਸਮ ਹੈ ਕਿ ਜਿਹੜੀ ਵੀ ਵਿਧਵਾ ਦੁਬਾਰਾ ਵਿਆਹ ਕਰਾਉਣਾ ਚਾਹੇ ਉਹ ਰੂਪ ਤੇ ਬਸੰਤ ਦੀ ਕਥਾ ਸੁਣਿਆ ਕਰਦੀ ਹੈ। ਇਸ ਲਈ ਕੋਈ ਪੰਡਿਤ ਲੱਭੋ, ਕੋਈ ਚੰਗਾ ਵਿਦਵਾਨ ਸੱਦੋ, ਮੈਂ ਰੂਪ ਤੇ ਬਸੰਤ ਦੀ ਕਥਾ ਸੁਣਾਂਗੀ ਤੇ ਤੁਹਾਡੇ ਨਾਲ ਵਿਆਹ ਕਰਾ ਲਵਾਂਗੀ। ਗਿਆ ਹੈ, ਯਾਦ ਰੱਖੋ, ਸੁਦਾਗਰ ਪਹੁੰਚਾ ਹੈ ਰਾਜੇ ਰੂਪ ਦੇ ਦਰਬਾਰ ਵਿੱਚ। ਬੇਨਤੀ ਕਰਦਾ ਹੈ ਬਾਦਸ਼ਾਹ, ਮੇਰੀ ਰਾਣੀ ਨੇ ਰੂਪ ਤੇ ਬਸੰਤ ਦੀ ਕਥਾ ਸੁਣਨੀ ਹੈ, ਇਸ ਲਈ ਕੋਈ ਵਿਦਵਾਨ ਭਾਲਿਆ ਜਾਏ। ਜਿਵੇਂ ਰਾਜੇ ਨੇ ਜਾ ਕੇ ਬੇਨਤੀ ਕੀਤੀ, ਜਿਵੇਂ ਰਾਜੇ ਦੇ ਦਰਬਾਰ ਵਿੱਚ ਸੁਦਾਗਰ ਨੇ ਬੇਨਤੀ ਕੀਤੀ, ਉਸ ਵੇਲੇ ਦੀਆਂ ਲਾਈਨਾਂ ਜਰਨੈਲ ਸਿੰਘ ਸਵਰਾਜ ਦਾ ਜਥਾ ਇਉਂ ਬਿਆਨ ਕਰ ਰਿਹਾ।
ਰਾਜੇ ਦੇ ਦਰਬਾਰ ਵਿੱਚ ਸੁਦਾਗਰ ਆਇਆ, ਰਾਜੇ ਦੇ ਦਰਬਾਰ ਵਿੱਚ ਸੁਦਾਗਰ ਆਇਆ।
ਡਾਲੀ ਭਰੀ ਪ੍ਰੇਮ ਨਾ ਤੇ ਸੀਸ ਚਿਕਾਇਆ, ਡਾਲੀ ਭਰੀ ਪ੍ਰੇਮ ਨਾ ਤੇ ਸੀਸ ਚਿਕਾਇਆ।
ਰਾਜੇ ਦੇ ਦਰਬਾਰ ਵਿੱਚ ਸੁਦਾਗਰ ਆਇਆ, ਬਈ ਰਾਜੇ ਦੇ ਦਰਬਾਰ ਵਿੱਚ ਸੁਦਾਗਰ ਆਇਆ।
ਡਾਲੀ ਭਰੀ ਪ੍ਰੇਮ ਨਾ ਤੇ ਸੀਸ ਚਿਕਾਇਆ, ਡਾਲੀ ਭਰੀ ਪ੍ਰੇਮ ਨਾ ਤੇ ਸੀਸ ਚਿਕਾਇਆ।
ਉਹ ਪੁੱਛਿਆ ਰਾਜੇ ਰੂਪ ਜਾ, ਉਸਨੇ ਫਰਮਾਇਆ, ਬਈ ਪੁੱਛਿਆ ਰਾਜੇ ਰੂਪ ਜਾ, ਉਸਨੇ ਫਰਮਾਇਆ।
ਨਵਾਂ ਨਵਾਂ ਮੈਂ ਬਾਦਸ਼ਾਹ ਹੈ ਵਿਆਹ ਕਰਵਾਇਆ, ਨਵਾਂ ਨਵਾਂ ਮੈਂ ਬਾਦਸ਼ਾਹ ਹੈ ਵਿਆਹ ਕਰਵਾਇਆ।
ਬਈ ਮੇਰੀ ਵਿਆਹੀ ਆਈ ਹੈ, ਹੋ
ਜੀ ਜੀ
ਮੇਰੀ ਵਿਆਹੀ ਆਈ ਹੈ ਜੋ ਛੋਟੀ ਰਾਣੀ, ਆਖਦਾ ਮੇਰੀ ਵਿਆਹੀ ਆਈ ਹੈ ਜੋ ਛੋਟੀ ਰਾਣੀ।
ਉਹਨਾਂ ਦੇ ਪਰਿਵਾਰ ਦੀ ਹੈ ਰੀਤ ਪੁਰਾਣੀ, ਉਹਨਾਂ ਦੇ ਪਰਿਵਾਰ ਦੀ ਹੈ ਰੀਤ ਪੁਰਾਣੀ।
ਉਹ ਸੁਣਨੀ ਰੂਪ ਬਸੰਤ ਦੀ ਉਹ ਚਾਹੇ ਕਹਾਣੀ, ਬਈ ਸੁਣਨੀ ਰੂਪ ਬਸੰਤ ਦੀ ਉਹ ਚਾਹੇ ਕਹਾਣੀ।
ਪੰਡਿਤ ਸੱਦੇ ਦਰਬਾਰ ਦੇ, ਓ ਪੰਡਿਤ ਸੱਦੇ ਦਰਬਾਰ ਦੇ ਜੋ ਗੁਣੀ ਗਿਆਨੀ, ਪੰਡਿਤ ਸੱਦੇ ਦਰਬਾਰ ਦੇ ਜੋ ਗੁਣੀ ਗਿਆਨੀ।
ਤੇ ਸੁਣ ਕੇ ਸਫਲੀ ਕਰ ਲਈਏ ਆਪਣੀ ਜ਼ਿੰਦਗਾਨੀ, ਬਈ ਸੁਣ ਕੇ ਸਫਲੀ ਕਰ ਲਈਏ ਆਪਣੀ ਜ਼ਿੰਦਗਾਨੀ।
ਛੱਡ ਜਾਣੀ ਜਰਨੈਲ ਕਹੇ ਇਹ ਦੁਨੀਆ ਫਾਨੀ, ਛੱਡ ਜਾਣੀ ਜਰਨੈਲ ਕਹੇ ਇਹ ਦੁਨੀਆ ਫਾਨੀ।
ਜਿਸ ਵਕਤ ਸੁਦਾਗਰ ਨੇ ਰਾਜੇ ਰੂਪ ਦੇ ਦਰਬਾਰ ਵਿੱਚ ਜਾ ਕੇ ਇਹ ਬੇਨਤੀ ਕੀਤੀ, ਸੁਣਦਿਆਂ ਸਾਰ ਰੂਪ ਹੈਰਾਨ ਹੋ ਗਿਆ। ਉਹ ਮਨ ਹੀ ਮਨ ਵਿੱਚ ਵਿਚਾਰ ਕਰਨ ਲੱਗਾ, ਇਹ ਘਟਨਾ ਸਾਡੀ ਹੈ, ਸ਼ਾਇਦ ਇਸ ਗੱਲ ਵਿੱਚ ਕੋਈ ਰਾਗ ਹੋਵੇਗਾ, ਮੇਰਾ ਵਿਛੜਿਆ ਭਰਾ ਹੀ ਮੈਨੂੰ ਕਿਉਂ ਨਾ ਮਿਲ ਪਵੇਗਾ। ਉਸੇ ਵੇਲੇ ਸੁਦਾਗਰ ਨੂੰ ਹੁਕਮ ਕੀਤਾ, ਸੁਦਾਗਰਾ ਕੋਈ ਬੰਦੇ ਲੱਭ ਕੇ ਲਿਆ, ਮੈਂ ਵੀ ਯਤਨ ਕਰਾਂਗਾ, ਮੇਰਾ ਵੀ ਦਿਲ ਕਰਦਾ ਕਿ ਐਸੀ ਘਟਨਾ ਐਸੀ ਕਹਾਣੀ ਸੁਣੀ ਜਾਏ। ਸੁਦਾਗਰ ਦੀ ਖੁਸ਼ੀਆਂ ਦੀ ਹੱਦ ਨਾ ਰਹੀ, ਉਹਨੇ ਆਖਿਆ ਮਹਾਰਾਜ ਪੰਡਿਤ ਬੁਲਾਓ, ਰਾਜ ਬ੍ਰਾਹਮਣ ਸੱਦੋ, ਜੋ ਖਰਚਾ ਆਵੇਗਾ ਉਹ ਮੈਂ ਦੇਣ ਵਾਸਤੇ ਤਿਆਰ ਹਾਂ। ਸੁਦਾਗਰ ਬੜਾ ਖੁਸ਼ ਹੈ ਕਿ ਮੇਰਾ ਰਾਣੀ ਨਾਲ ਵਿਆਹ ਹੋ ਜਾਵੇਗਾ, ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਹੋ ਰਿਹਾ ਸੀ। ਉਸੇ ਵੇਲੇ ਰਾਜੇ ਰੂਪ ਨੇ ਸੱਦੇ ਹਨ ਆਪਣੇ ਦਰਬਾਰੀ ਪੰਡਿਤ ਤੇ ਹੁਕਮ ਲਾਇਆ, ਭਾਈ ਇੱਕ ਸੁਦਾਗਰ ਰੂਪ ਤੇ ਬਸੰਤ ਦੀ ਕਥਾ ਸੁਣਨੀ ਚਾਹੁੰਦਾ ਹੈ, ਉਹ ਸੁਣਾਈ ਜਾਏ। ਜਦੋਂ ਸਵਾਲ ਕੀਤਾ ਸਾਰੇ ਪੰਡਿਤ ਹੈਰਾਨ ਹੋ ਗਏ। ਉਹਨਾਂ ਕਿਹਾ ਮਹਾਰਾਜ ਚਾਰ ਵੇਦ ਪੜੇ ਹਨ, ਬਹੁਤ ਕੁਝ ਖੋਜ ਡਿੱਟਾ ਹੈ, ਕੀਤਾ ਪੜੀ ਹੈ, ਇਸ ਲਈ ਜੋ ਵੀ ਪ੍ਰਾਚੀਨ ਇਤਿਹਾਸ ਹੈ ਸਾਰਾ ਖੋਜਿਆ, ਵੇਦ ਸ਼ਾਸਤਰਾਂ ਨੇ ਖੋਜ ਕੀਤੀ ਹੈ, ਪਰ ਰੂਪ ਤੇ ਬਸੰਤ ਦਾ ਨਾਮ ਕਿਸੇ ਇਤਿਹਾਸ ਵਿੱਚ ਨਹੀਂ ਆਇਆ। ਜਿਵੇਂ ਹੈਰਾਨ ਹੋ ਕੇ ਪੰਡਿਤਾਂ ਨੇ ਆਖਿਆ ਮਹਾਰਾਜ ਇਹੋ ਜਿਹੀ ਕਥਾ ਦੁਨੀਆ ਦੇ ਇਤਿਹਾਸ ਵਿੱਚੋਂ ਕਿਤੇ ਨਹੀਂ ਮਿਲੇਗੀ। ਉਸ ਵੇਲੇ ਦੀਆਂ ਲਾਈਨਾਂ ਇਉਂ ਬਿਆਨ ਕੀਤੀਆਂ ਜਾ ਰਹੀਆਂ।
ਸੁਣ ਕੇ ਤੇ ਪੰਡਿਤ ਹੈਰਾਨ ਹੋਏ ਨੇ, ਰਾਜੇ ਰੂਪ ਸਾਵੇਂ ਆਣ ਕੇ ਖਲੋਏ ਨੇ, ਰਾਜੇ ਰੂਪ ਸਾਵੇਂ ਆਣ ਕੇ ਖਲੋਏ ਨੇ।
ਉਹ ਬੋਲਦੇ ਨੇ ਸਾਰੇ ਇੱਕੋ ਹੀ ਜ਼ਬਾਨ 'ਚ, ਐਸੀ ਕਥਾ ਹੈ ਨੀ ਕਿਤੇ ਵੀ ਜਹਾਨ 'ਚ, ਐਸੀ ਕਥਾ ਹੈ ਨੀ ਕਿਸੇ ਵੀ ਜਹਾਨ 'ਚ।
ਬਈ ਸੁਣ ਕੇ ਤੇ ਪੰਡਿਤ ਹੈਰਾਨ ਹੋਏ ਨੇ, ਰਾਜੇ ਰੂਪ ਸਾਵੇਂ ਆਣ ਕੇ ਖਲੋਏ ਨੇ, ਰਾਜੇ ਰੂਪ ਸਾਵੇਂ ਆਣ ਕੇ ਖਲੋਏ ਨੇ।
ਉਹ ਬੋਲਦੇ ਨੇ ਸਾਰੇ ਇੱਕੋ ਹੀ ਜ਼ਬਾਨ 'ਚ, ਐਸੀ ਕਥਾ ਕਿਤੇ ਵੀ ਨਹੀਂ ਜਹਾਨ 'ਚ, ਐਸੀ ਕਥਾ ਹੈ ਨਹੀਂ ਕਿਤੇ ਵੀ ਜਹਾਨ 'ਚ।
ਬਈ ਜ਼ਿੰਦਗੀ 'ਚ ਪਾੜ ਵੇਖੇ ਚਾਰ ਵੇਦ ਜੀ, ਉਹਨਾਂ ਵਿੱਚ ਹੈ ਨਹੀਂ ਕੋਈ ਐਸਾ ਭੇਦ ਜੀ, ਉਹਨਾਂ ਵਿੱਚ ਹੈ ਨਹੀਂ ਕੋਈ ਐਸਾ ਭੇਦ ਜੀ
ਆਇਆ ਨਾ ਜਿਕਰੀ ਠਾਰਾਂ ਹੀ ਪਰਾਂ ਚ ਐਸੀ ਕਥਾ ਹੈ ਨੀ ਕਿਤੇ ਵੀ ਜਹਾਨ ਚ ਐਸੀ ਕਥਾ ਹੈ ਨੀ ਕਿਤੇ ਵੀ ਜਹਾਨ ਚ
ਪਾੜ ਡਿੱਠਾ ਸਾਰਾ ਹੈ ਵਸ਼ਿਸ਼ਟ ਜੋਗ ਜੀ ਰਾਮ ਨੂੰ ਗਿਆਨ ਦੇ ਬੜੇ ਨੇ ਗੋਜ ਜੀ ਰਾਮ ਨੂੰ ਗਿਆਨ ਦੇ ਬੜੇ ਨੇ ਗੋਜ ਜੀ
ਵਰਤੀ ਨੀ ਟੂਕ ਕਿਸੇ ਪੇਰੀ ਮਨ ਚ ਵਰਤੀ ਨੀ ਟੂਕ ਕਿਸੇ ਪਰਮਾਨ ਚ ਐਸੀ ਕਥਾ ਹੈ ਨੀ ਕਿਤੇ ਵੀ ਜਹਾਨ ਚ ਐਸੀ ਕਥਾ ਹੈ ਨੀ ਕਿਸੇ ਵੀ ਜਹਾਨ ਚ
ਪੜੀ ਹੈ ਰਮੈਣ ਆਦ ਤੋਂ ਅਨੰਤ ਜੀ ਉਹਦੇ ਵਿੱਚ ਹੈ ਨਾ ਰੂਪ ਤੇ ਬਸੰਤ ਜੀ ਉਹਦੇ ਵਿੱਚ ਹੈ ਨਹੀਂ ਰੂਪ ਤੇ ਬਸੰਤ ਜੀ
ਮਾਰਿਆ ਗਿਆ ਹੈ ਰਾਵਣ ਗਮਾਨ ਚ ਐਸੀ ਕਥਾ ਹੈ ਨੀ ਕਿਤੇ ਵੀ ਜਹਾਨ ਚ ਐਸੀ ਕਥਾ ਹੈ ਨੀ ਕਿਤੇ ਵੀ ਜਹਾਨ ਚ
ਕਹਿੰਦੇ ਪਾੜ ਡਿੱਠਾ ਮਹਾਭਾਰਤ ਹੈ ਸਾਰਾ ਜੀ ਪਾੜ ਡਿੱਠਾ ਮਹਾਭਾਰਤ ਹੈ ਸਾਰਾ ਜੀ ਹੋਇਆ ਕੁਲਕਸ਼ੇਤਰ ਸੀ ਯੁੱਧ ਪਾਰਾ ਜੀ ਹੋਇਆ ਕੁਲਕਸ਼ੇਤਰ ਚ ਯੁੱਧ ਪਾਰਾ ਜੀ
ਤਾਕਤ ਬੜੀ ਸੀ ਅਰਜਨ ਦੇ ਬਾਣ ਚ ਐਸੀ ਕਥਾ ਹੈ ਨੀ ਕਿਤੇ ਵੀ ਜਹਾਨ ਚ ਐਸੀ ਕਥਾ ਹੈ ਨੀ ਕਿਤੇ ਵੀ ਜਹਾਨ ਚ
ਖੋਲ ਡਿੱਠਾ ਸਾਰਾ ਹੈ ਗਿਆਨ ਗੀਤਾ ਜੀ ਪੰਡਿਤ ਨੂੰ ਜਿਵੇਂ ਕ੍ਰਿਸ਼ਨ ਨੇ ਕੀਤਾ ਜੀ ਪਾਂਡਵਾਂ ਨੂੰ ਜਿਵੇਂ ਕ੍ਰਿਸ਼ਨ ਨੇ ਕੀਤਾ ਜੀ
ਆਉਣ ਜਾਣ ਝੂਠਾ ਬਣਿਆ ਜਹਾਨ ਚ ਐਸੀ ਕਥਾ ਹੈ ਨੀ ਕਿਤੇ ਵੀ ਜਹਾਨ ਚ ਐਸੀ ਕਥਾ ਹੈ ਨੀ ਕਿਤੇ ਵੀ ਜਹਾਨ ਚ
ਸਿਮਰਤੀਆਂ ਸਤਾਈ ਸ਼ਾਹ ਤਰਸ਼ੀ ਜੀ ਉਹਨਾਂ ਦੀ ਵੀ ਸਾਨੂੰ ਭੁੱਲਿਆ ਹੈ ਕੀ ਜੀ ਉਹਨਾਂ ਦਾ ਵੀ ਸਾਨੂੰ ਭੁੱਲਿਆ ਹੈ ਕੀ ਜੀ
ਫਿਰ ਉਮਰ ਲੰਘਾਤੀ ਸਾਰੀ ਗਿਆਨ ਚ ਉਮਰ ਲੰਘਾਤੀ ਸਾਰੀ ਗਿਆਨ ਚ ਐਸੀ ਕਥਾ ਹੈ ਨੀ ਕਿਸੇ ਵੀ ਜਹਾਨ ਚ ਐਸੀ ਕਥਾ ਹੈ ਨੀ ਕਿਤੇ ਵੀ ਜਹਾਨ ਚ
ਕਹਿੰਦਾ ਜਰਨੈਲ ਸਾਡੀ ਮੰਨੋ ਗੱਲ ਜੀ ਮਸਲਾ ਇਹ ਹੋਣਾ ਨਹੀਂ ਕਿਸੇ ਤੋਂ ਹੱਲ ਜੀ ਹੋ ਮਸਲਾ ਇਹ ਹੋਣਾ ਨਹੀਂ ਕਿਸੇ ਤੋਂ ਹੱਲ ਜੀ
ਉਹ ਹੈ ਨੀ ਸਮਰੱਥਾ ਕਿਸੇ ਵਿਦਵਾਨ ਚ ਐਸੀ ਕਥਾ ਹੈ ਨੀ ਕਿਤੇ ਵੀ ਜਹਾਨ ਚ ਐਸੀ ਕਥਾ ਹੈ ਨੀ ਕਿਤੇ ਵੀ ਜਹਾਨ ਚ
ਹੈਰਾਨ ਹੋ ਕੇ ਸਾਰੇ ਦਰਬਾਰੀ ਪੰਡਤਾਂ ਨੇ ਕਹਿਣਾ ਸ਼ੁਰੂ ਕੀਤਾ ਬਾਦਸ਼ਾਹ ਅਸੀਂ ਭਾਰਤ ਦਾ ਪੜ੍ਹਨ ਵਾਲਾ ਕੋਈ ਇਤਿਹਾਸ ਨਹੀਂ ਛੱਡਿਆ ਭਾਵੇਂ ਦੁਨੀਆਂ ਭਰ ਦੇ ਵਿਦਵਾਨ ਇਕੱਠੇ ਕਰ ਲਓ ਪਰ ਕਿਸੇ ਵੀ ਵੇਦ ਗ੍ਰੰਥ ਵਿੱਚ ਐਸੀ ਕਥਾ ਅੱਜ ਤੱਕ ਪੜਨ ਵਾਸਤੇ ਨਹੀਂ ਮਿਲੀ। ਦਰਬਾਰੀ ਪੰਡਤਾਂ ਨੇ ਜਵਾਬ ਦੇ ਦਿੱਤਾ ਹੈ। ਰਾਜੇ ਰੂਪ ਨੇ ਕਿਹਾ, ਥੋੜਾ ਸਮਾਂ ਸੋਚ ਲੋ, ਹੋਰ ਖੋਜ ਕਰ ਲੋ, ਸ਼ਾਇਦ ਕੋਈ ਕਥਾ ਕਰਨ ਵਾਲਾ ਮਿਲ ਪਵੇ। ਪਰ ਇਹ ਗੱਲ ਸੀ ਰੂਪ ਦੇ ਭਰਾ ਬਸੰਤ ਦੀ। ਹੁਣ ਜਦੋਂ ਇਹ ਕੰਨਾਂ ਵਿੱਚ ਆਵਾਜ਼ ਪੈ ਗਈ ਕਿ ਕੋਈ ਕਥਾ ਸੁਣਾਵੇ, ਰਾਜੇ ਰੂਪ ਨੂੰ ਕਿੱਥੋਂ ਚੈਨ ਆ ਰਿਹਾ ਹੈ। ਉਹ ਮਨ ਨਾਲ ਵਿਚਾਰ ਕਰਦਾ ਸੀ, ਮੇਰਾ ਵਿਛੜਿਆ ਭਰਾ ਮਿਲਣਾ ਚਾਹੀਦਾ ਹੈ, ਕੋਈ ਚਾਰਾ ਕੀਤਾ ਜਾਏ, ਲੱਭਿਆ ਜਾਏ। ਪੰਡਤਾਂ ਚਲੇ ਗਏ ਨੇ, ਰਾਜੇ ਰੂਪ ਨੂੰ ਕਿਸਾ ਕਾਰਨ ਨੇ ਲਿਖਿਆ ਹੈ, ਸਾਰੀ ਰਾਤ ਨੀਂਦ ਨਹੀਂ ਆਈ। ਉਹ ਸੋਚਾਂ ਵਿੱਚ ਡੁੱਬਾ ਰਿਹਾ, ਉਹ ਸੋਚਦਾ ਰਿਹਾ ਕਿਸ ਬੰਦੇ ਦੀ ਚੋਣ ਕੀਤੀ ਜਾਏ, ਕੌਣ ਹੈ ਜਿਹੜਾ ਰੂਪ ਤੇ ਬਸੰਤ ਨਾਲ ਬੀਤੀ ਸੁਣਾਉਣ ਵਾਲਾ ਹੋਵੇ। ਪਰ ਇੱਧਰ ਜਿਹੜਾ ਸੌਦਾਗਰ ਹੈ, ਸੌਦਾਗਰ ਨੂੰ ਵਿਆਹ ਦੇ ਪਹੁੰਚੜੇ ਹੋਏ ਨੇ, ਉਹ ਤਾਂ ਚੜ੍ਹਦੇ ਦਿਨ ਨਹੀਂ। ਫਿਰ ਦਰਬਾਰ ਵਿੱਚ ਆ ਗਿਆ, ਮਹਾਰਾਜ ਕੋਈ ਹੱਲ ਕਰੋ, ਰਾਣੀ ਕਾਲੀ ਪੈ ਰਹੀ ਹੈ। ਤੇ ਇੱਧਰੋਂ ਰਾਜੇ ਰੂਪ ਨੇ ਵੀ ਇੱਕ ਟੰਡੋਲੇ ਨੂੰ ਸੱਦਿਆ ਹੈ, ਟੋਲ ਮਾਰਨ ਵਾਲੇ ਨੂੰ ਸੱਦਿਆ ਹੈ। ਉਹਨੂੰ ਹੁਕਮ ਦਿੰਦਾ ਹੈ, ਬਾਈ ਮੈਂ ਮੂੰਹ ਮੰਗਿਆ ਇਨਾਮ ਦੇਵਾਂਗਾ, ਜੋ ਵੀ ਮੇਰੇ ਤੋਂ ਮੰਗ ਲਵੇ, ਮੈਂ ਅੱਧਾ ਰਾਜ ਭਾਗ ਦੇਣ ਵਾਸਤੇ ਤਿਆਰ ਹਾਂ। ਪਰ ਕਥਾ ਰੂਪ ਤੇ ਬਸੰਤ ਦੀ ਕੋਈ ਸੁਣਾਉਣ ਵਾਲਾ ਲੱਭ ਕੇ ਲਿਆਓ। ਜਿਵੇਂ ਢੋਲ ਵਾਲੇ ਨੂੰ ਕੋਲਾ ਸੱਦ ਕੇ ਰਾਜੇ ਰੂਪ ਨੇ ਹੁਕਮ ਦਿੱਤਾ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਰੂਪ ਬਸੰਤ ਦੀ ਕਥਾ ਸੁਣਨ ਦੀ ਰਾਜਾ ਹੁਕਮ ਸੁਣਾਵੇ, ਵਿਛੜੇ ਹੋਏ ਜਾਦ ਵੀਰ ਦੀ ਦਿਲ ਨੂੰ ਵੱਡ ਵੱਡ ਖਾਵੇ।
ਉਹ 6 ਸਾਲਾਂ ਤੋਂ ਵਿਛੜਿਆ ਵੀਰਾ, ਜੇ ਕੋਈ ਆਣ ਮਲਾਵੇ, ਮੂੰਹ ਤੋਂ ਮੰਗੇ ਨਾਮ ਦਿਆਂਗਾ, ਜੇ ਕੋਈ ਕਥਾ ਸੁਣਾਵੇ।
ਰੂਪ ਬਸੰਤ ਦੀ ਕਥਾ ਸੁਣਨ ਦੀ ਰਾਜਾ ਹੁਕਮ ਸੁਣਾਵੇ, ਵਿਛੜੇ ਹੋਏ ਜਾਦ ਵੀਰ ਦੀ ਦਿਲ ਨੂੰ ਵੱਡ ਵੱਡ ਖਾਵੇ।
6 ਸਾਲਾਂ ਤੂੰ ਵਿਛੜਿਆ ਵੀਰਾ, ਜੇ ਕੋਈ ਆਣ ਮਲਾਵੇ, ਮੂੰਹ ਤੋਂ ਮੰਗੇ ਨਾਮ ਦਿਆਂਗਾ, ਜੇ ਕੋਈ ਕਥਾ ਸੁਣਾਵੇ।
ਭਈ ਕਿਸ ਸ਼ਹਿਰ ਤੇ ਕਿੱਥੇ ਜਨਮੇ, ਕਿਸ ਦੇਸੀ ਉਹ ਪੁੱਤਰ, ਕਿਸ ਮਾਤਾ ਦੇ ਪੇਟੋਂ ਜਾਏ, ਦੱਸ ਦਵੇ ਜੋ ਉੱਤਰ।
ਕਿੱਥੇ ਪਲੇ ਤੇ ਕਿੱਥੇ ਖੇਡੇ, ਪਿੰਡ ਭੀੜ ਬਤਲਾਵੇ, ਮੂੰਹ ਤੋਂ ਮੰਗੇ ਇਨਾਮ ਦਿਆਂਗਾ, ਜੇ ਕੋਈ ਕਥਾ ਸੁਣਾਵੇ।
ਉਹ ਕਿਹੜੇ ਯੁੱਗ ਦੀ ਕਥਾ ਕਹਾਣੀ ਹੈ, ਕਿੱਧਰ ਨੂੰ ਜਾਂਦੀ, ਕਿੱਥੋਂ ਤੁਰੀ ਤੇ ਕਿੱਥੇ ਮੁੱਕਦੀ, ਕੋਈ ਸਮਝ ਨਹੀਂ ਆਉਂਦੀ।
ਉਹ ਐਸੀ ਕਥਾ ਜਾਣਦਾ, ਉਹ ਐਸੀ ਕਥਾ ਜਾਣਦਾ, ਜੋ ਸਿਰ ਦਰਦ ਹੰਡਾਵੇ, ਮੂੰਹ ਤੋਂ ਮੰਗੇ ਇਨਾਮ ਦਿਆਂਗਾ, ਜੇ ਕੋਈ ਕਥਾ ਸੁਣਾਵੇ।
ਕਹਿੰਦਾ ਔਰਤ ਮਰਦ ਦਾ ਫਰਕ ਕੋਈ ਨਾ, ਸੋ ਦੱਸੇ ਜੋ ਜਾਣੇ, ਖੋਲ ਦਿਆਂਗਾ ਭਰੇ ਖਜ਼ਾਨੇ, ਰੱਜ ਰੱਜ ਖੁਸ਼ੀਆਂ ਮਾਣੇ।
ਉਹ ਰਹਿਣ ਦੇਵੇ ਨਾ ਅੱਧ ਵਿਚਾਲੇ, ਗੱਲ ਜੋ ਸਿਰੇ ਚਿੜਾਵੇ, ਮੂੰਹ ਤੋਂ ਮੰਗੇ ਇਨਾਮ ਦਿਆਂਗਾ, ਜੇ ਕੋਈ ਕਥਾ ਸੁਣਾਵੇ।
ਖੁਸ ਗਿਆ ਹੂ ਤਖਤ ਉਹਨਾਂ ਤੋਂ, ਖੁਸ ਗਿਆ ਹੂ ਤਖਤ ਉਹਨਾਂ ਤੋਂ, ਕੀ ਬਿਬਤਾ ਪਈਆਂ, ਆਸਾਂ ਤੇ ਸਦਰਾਂ ਕਿਸੇ ਡੈਣ ਨੇ, ਖੋਏ ਉਹਨਾਂ ਤੋਂ ਲਈਆਂ।
ਉਹ ਸੁਣਿਆ ਡਾਡਾ ਬਾਦਸ਼ਾਹ ਤੂੰ, ਦਰ ਦਰ ਭੀਖ ਮੰਗਾਵੇ, ਮੂੰਹ ਤੋਂ ਮੰਗੇ ਇਨਾਮ ਦਿਆਂਗਾ, ਜੇ ਕੋਈ ਕਥਾ ਸੁਣਾਵੇ।
ਹਰ ਇੱਕ ਗਲੀ ਮਹੱਲੇ ਅੰਦਰ ਦੇਵੋ ਫੇਰ ਢੰਡੋਰਾ, ਘਰ ਘਰ ਅੰਦਰ ਖਬਰਾਂ ਕਰ ਦਿਓ, ਕਸਰ ਰਵੇ ਨਾ ਭੋਰਾ।
ਜਰਨੈਲ ਸਿੰਘਾ ਹਰ ਬੰਦੇ ਤਾਈ, ਜਰਨੈਲ ਸਿੰਘਾ ਹਰ ਬੰਦੇ ਤਾਈ, ਰਾਹੀਂ ਸੂਚਿਤ ਕੀਤਾ ਜਾਵੇ। ਮੂੰਹ ਤੋਂ ਮੰਗੇ ਇਨਾਮ ਦਿਆਂਗਾ ਜੇ ਕੋਈ ਕਥਾ ਸੁਣਾਵੇ।
ਰਾਜੇ ਰੂਪ ਨੇ ਐਲਾਨ ਕਰ ਦਿੱਤਾ, ਮੂੰਹ ਮੰਗਿਆ ਇਨਾਮ ਦਿੱਤਾ ਜਾਏਗਾ, ਪਰ ਗੱਲ ਅੱਧ ਵਿੱਚ ਨਹੀਂ ਰਹਿਣੀ ਚਾਹੀਦੀ। ਰੂਪ ਤੇ ਬਸੰਤ ਦੀ ਕਥਾ ਜਿਹੜੀ ਹੈ ਉਹ ਇਹ ਤੋਂ ਲੈ ਕੇ ਜਿੜ ਤੱਕ ਮੈਂ ਸਾਰੀ ਸੁਣਨੀ ਚਾਹੁੰਦਾ ਹਾਂ। ਢੋਲ ਵਾਲੇ ਨੇ ਬੜੇ ਵਿਸਤਾਰ ਨਾਲ ਉੱਚੀ ਆਵਾਜ਼ ਦੇ ਕੇ ਸਾਰੇ ਹੀ ਢੋਲ ਖੜਕਾ ਦਿੱਤਾ। ਸਾਰੇ ਨਗਰ ਦੇ ਲੋਕਾਂ ਨੇ ਸੁਣਿਆ। ਜਾਂ ਅਗਲਾ ਦਿਨ ਹੋਇਆ ਤਾਂ ਕੀ ਵੇਖਿਆ, ਇੱਕ ਮਾਲੀ ਆਇਆ, ਉਹਨੇ ਮੱਥਾ ਟੇਕਿਆ ਆ ਕੇ ਰਾਜੇ ਰੂਪ ਨੂੰ ਤੇ ਬੇਨਤੀ ਕੀਤੀ, ਹੇ ਮਹਾਰਾਜ ਤੁਹਾਡਾ ਹੁਕਮ ਹੋਵੇ, ਮੇਰੀ ਰਾਣੀ ਰੂਪ ਤੇ ਬਸੰਤ ਦੀ ਕਥਾ ਜਾਣਦੀ ਆ, ਮੇਰੇ ਘਰ ਵਾਲੀ ਮਾਲਣ ਉਹ ਕਥਾ ਸੁਣਾ ਦੇਵੇਗੀ। ਰਾਜਾ ਬੜਾ ਖੁਸ਼ ਹੋਇਆ, ਕਹਿੰਦਾ ਬੰਦੇ ਤੇ ਔਰਤ ਦਾ ਕੋਈ ਸਵਾਲ ਨਹੀਂ, ਮੈਂ ਪੂਰਾ ਮਾਣ ਤਾਣ ਕਰਾਂਗਾ। ਤੰਬੂ ਲਵਾ ਦਿੱਤੇ ਗਏ ਹਨ, ਕਨਾਤਾਂ ਲਵਾ ਦਿੱਤੀਆਂ ਗਈਆਂ ਹਨ। ਆਈ ਹੈ ਮਾਲੀ ਦੇ ਘਰ ਵਾਲੀ ਮਾਲਣ, ਉਹ ਤੰਬੂ ਵਿੱਚ ਬੈਠ ਗਈ ਹੈ, ਰਾਜਾ ਬੈਠ ਗਿਆ, ਦਰਬਾਰੀ ਬੈਠ ਗਿਆ, ਸੁਦਾਗਰ ਬੈਠ ਗਿਆ, ਬਸੰਤ ਦੀ ਰਾਣੀ ਬੈਠ ਗਈ ਹੈ, ਸ਼ਹਿਰ ਦੇ ਲੋਕ ਆਏ ਹੋਏ ਬੈਠ ਗਏ ਨੇ। ਜਿਵੇਂ ਇਸ ਮਾਲਣ ਨੇ ਰੂਪ ਤੇ ਬਸੰਤ ਦੀ ਕਥਾ ਸੁਣਾਉਣੀ ਸ਼ੁਰੂ ਕੀਤੀ, ਇਉਂ ਬੇਨਤੀ ਕੀਤੀ ਜਾ ਰਹੀ,
ਬੈਕੇ ਪਰਦੇ ਅੰਦਰ ਕਥਾ ਸੁਣਾਈ ਮਾਲਣ ਨੇ,
ਐਸੀ ਰੂਪ ਬਸੰਤ ਤੋਂ ਖੜਕ ਸੈਨ ਦੇ ਜਾਏ।
ਮਰਗੀ ਮਾਂ ਤੇ ਆ ਕੇ ਕੀਤਾ ਕੈਰ ਮਤਰੇਈ ਨੇ,
ਲਾ ਕੇ ਤੂਮਤ ਝੂਠੀ ਦੋਵੇਂ ਘਰੋਂ ਕਢਾਏ।
ਉਹ ਪੈ ਗਈ ਬਿਬਤਾ ਪਹਾਰੀ ਸਮੇ ਬਤਾਵਣ ਜੰਗਲਾਂ ਚ,
ਲੜਕੇ ਸੱਪ ਰਾਤ ਨੂੰ ਬਸੰਤ ਸਵਰਗ ਸਿਧਾਏ।
ਰੋਂਦਾ ਰੂਪ ਵਿਚਾਰਾ ਤੁਰ ਪਿਆ ਕੱਫਣ ਲੈਣ ਨੂੰ,
ਅੱਗੋਂ ਮਿਸ਼ਰੀ ਵਾਲਿਆਂ ਆਪਣੇ ਤਖਤ ਬਿਠਾਏ।
ਉਧਰ ਮੰਗਲ ਨਾਥ ਸੀ ਜੋਗੀ ਜੰਗਲ ਵਿੱਚ ਆ ਗਿਆ,
ਮੋਏ ਵਿੱਚ ਬਸੰਤ ਦੇ ਸਵਾਸ ਉਸਨੇ ਪਾਏ।
ਬੀਤੇ ਕਈ ਮਹੀਨੇ ਜੋਗੀ ਦੇ ਨਾਲ ਫਿਰਦਿਆਂ ਨੂੰ ਮੈਂ ਸਦਕੇ, ਬੀਤੇ ਕਈ ਮਹੀਨੇ ਜੋਗੀ ਦੇ ਨਾਲ ਫਿਰਦਿਆਂ ਨੂੰ,
ਇੱਕ ਦਿਨ ਆਈ ਹਨੇਰੀ ਕੁਦਰਤ ਰੰਗ ਵਿਖਾਏ।
ਵਿਛੜ ਜੋਗੀ ਤੋਂ ਬਸੰਤ ਮਿਸ਼ਰ ਵੱਲ ਆ ਗਿਆ,
ਐਸੀ ਬੰਦ ਦੇ ਰਿਵਾਜੇ ਡੇਰੇ ਬਾਰ ਲਗਾਏ।
ਰਾਤੀ ਸ਼ੇਰ ਆ ਪਿਆ ਲਿਆ ਸੀ ਮਾਰ ਬਸੰਤ ਨੇ,
ਤੇਰੇ ਕੋਤਵਾਲ ਨੇ ਉਲਟੇ ਕੈਰ ਕਮਾਏ।
ਉਹਨਾਂ ਜ਼ਖਮੀ ਕਰਕੇ ਸੁੱਟਤਾ ਵਿੱਚ ਖਲੱਡ ਦੇ,
ਇੱਥੋਂ ਮੂੰਹ ਮੰਗੇ ਆਨਾਮ ਇਹਨਾਂ ਨੇ ਪਾਏ।
ਉਧਰ ਕਮਿਆਰਾਂ ਨੇ ਖੜਕੇ ਘਰੇ ਬਸੰਤ ਨੂੰ,
ਸਦਕੇ ਵੈਦਾ ਤਾਈ ਫੱਟ ਉਸ ਬਣਵਾਏ।
ਪੂਰੇ ਛੀ ਮਹੀਨੇ ਰਾਜੀ ਹੋਏ ਬਸੰਤ ਜਾਣ,
ਸੈਰ ਕਰਨ ਨੂੰ ਵਿੱਚ ਬਾਜ਼ਾਰ ਦੇ ਆਏ ਜੀ ਸੱਚ ਆਖਾਂ, ਇੱਕ ਦਿਨ ਸੈਰ ਕਰਨ ਨੂੰ ਵਿੱਚ ਬਾਜ਼ਾਰ ਦੇ ਆਏ।
ਫੜਕੇ ਕੋਤਵਾਲ ਨੇ ਸੁੱਟ ਦਿੱਤਾ ਵਿੱਚ ਕੈਦ ਦੇ,
ਆਪਣ ਕੰਜਰੀ ਉਸ ਤੇ ਝੂਠਾ ਦੋਸ਼ ਲਗਾਏ।
ਉਧਰ ਰੁਕਿਆ ਬੇੜਾ ਤੋਰਨ ਲਈ ਸਦਾਗਰ ਦਾ,
ਦੇਣ ਲਈ ਬਲੀ ਸੀਸ ਦੀ ਉਸ ਨੂੰ ਕੱਢ ਫਿੜਵਾਏ।
ਸੱਜੀ ਚੀਚੀ ਤਾਈ ਚੀਰਾ ਦੇਹ ਬਸੰਤ ਨੇ,
ਸਿੱਟਾ ਰਤ ਦਾ ਦੇ ਕੇ ਉਸ ਦਾ ਜਹਾਜ਼ ਤਰਾਏ।
ਉਸਨੇ ਪੁੱਤਰ ਬਣਾ ਲਿਆ ਹੈ ਰਾਜੇ ਬਸੰਤ ਨੂੰ,
ਮੰਜਲੋ ਮੰਜਲੀ ਚੱਲਦੇ ਬਰਮਾ ਦੇਸ਼ ਸਿਧਾਏ।
ਉੱਥੇ ਸ਼ਹਿਜ਼ਾਦੀ ਨੇ ਸ਼ਾਦੀ ਕਰੀ ਬਸੰਤ ਨਾਲ,
ਥੋੜਾ ਸਮਾਂ ਬਿਤਾ ਕੇ ਫੇਰ ਪਿੱਛੇ ਵੱਲ ਆਏ।
ਬੇਈਮਾਨ ਸਦਾਗਰ ਸੂਰਤ ਤੱਕ ਕੇ ਰਾਣੀ ਦੀ ਸੱਚ ਆਖਾਂ, ਬੇਈਮਾਨ ਸਦਾਗਰ ਸੂਰਤ ਤੱਕ ਕੇ ਰਾਣੀ ਦੀ
ਸੁੱਤੇ ਚੁੱਕ ਬਸੰਤ ਨੂੰ ਸਾਗਰ ਵਿੱਚ ਗਿਰਾਏ
ਮਾਰੀ ਛਲ ਸਾਗਰ ਨੇ ਉਸ ਦੀ ਜਾਨ ਬਚਾਵਣ ਲਈ
ਅੰਡੇ ਸ਼ਹਿਰ ਤੇਰੇ ਦੇ ਸੁੱਟਿਆ ਫੇਰ ਲਿਆਏ
ਉੱਥੋਂ ਚੁੱਕ ਕੇ ਉਸ ਦੀ ਸੇਵਾ ਕਰੀ ਗਰੀਬਾਂ ਨੇ
ਬੈਠਾ ਕਰ ਮੇਰੇ ਵਿੱਚ ਹੁਣੇ ਮੈਂ ਦਵਾ ਮਲਾਏ
ਉਹ ਸਾਰੀ ਦਰਦ ਕਹਾਣੀ ਖੋਲ ਸਨਾਤੀ ਮਾਲਣ ਨੇ
ਕਹਿ ਜਰਨੈਲ ਕਵੀਸ਼ਰੀ ਆਪਣੀ ਕਥਾ ਮਕਾਏ ਕਹਿ ਜਰਨੈਲ ਕਵੀਸ਼ਰੀ ਆਪਣੀ ਕਥਾ ਮਕਾਏ
ਮਾਲਣ ਕਥਾ ਸੁਣਾਈ ਜਾ ਰਹੀ ਸੀ ਰਾਜਾ ਰੂਪ ਕਥਾ ਸੁਣ ਰਿਹਾ ਸੀ ਮਿੱਤਰੋ ਜਦੋਂ ਚੱਲਦੀ ਚੱਲਦੀ ਗੱਲ ਇਸ ਟਿਕਾਣੇ ਉੱਤੇ ਪਹੁੰਚ ਗਈ ਉਹ ਜਿਹੜਾ ਰੂਪ ਤੇ ਬਸੰਤ ਦੀ ਕਥਾ ਸੁਣਨ ਵਾਲਾ ਸੀ ਉਹਦੇ ਦਿਮਾਗ ਨੇ ਸਮਝ ਲਿਆ ਹੁਣ ਮੈਂ ਕੜਿੱਕੀ ਵਿੱਚ ਫਸ ਗਿਆ ਹਾਂ ਇਹ ਮੇਰੀ ਮੌਤ ਕਰਾ ਦੇਵੇਗਾ ਬਸੰਤ ਉਹ ਹੈ ਜਿਹਨੂੰ ਕਦੇ ਮੈਂ ਸਾਗਰ ਦੇ ਵਿੱਚ ਸੁੱਟਿਆ ਸੀ ਉਹਨੂੰ ਕੰਬਣੀਆਂ ਛਿੜਦੀਆਂ ਜਾ ਰਹੀਆਂ ਨੇ ਤੇ ਰਾਜੇ ਰੂਪ ਨੂੰ ਕ੍ਰੋਧ ਚੜਦਾ ਜਾ ਰਿਹਾ ਸੀ ਉਹਨੇ ਹੁਕਮ ਕੀਤਾ ਵੀ ਇਹ ਜਿੰਨੇ ਵੀ ਬੰਦੇ ਹੈ ਸੌਦਾਗਰ ਦੇ ਸਮੇਤ ਕੋਤਵਾਲ ਦੇ ਸਮੇਤ ਇਹਨਾਂ ਸਾਰਿਆਂ ਨੂੰ ਬੰਨ ਲਿਆ ਜਾਏ ਨਾਲ ਹੀ ਇਹ ਕਥਾ ਜਿਹੜੀ ਹੈ ਕਿੱਸਾਕਾਰਾਂ ਨੇ ਲਿਖਿਆ ਕਈ ਦਿਨ ਹੁੰਦੀ ਰਹੀ ਜਦੋਂ ਕਥਾ ਸੁਣਾਉਂਦੀ ਮਾਲਣ ਥੱਕ ਜਾਂਦੀ ਹੈ ਰੂਪ ਜਿਹੜਾ ਹੈ ਉਹ ਹੋਰ ਸੁਣਨੀ ਚਾਹੁੰਦਾ ਹੈ ਬੜੇ ਤਰਲੇ ਕਰਿਆ ਕਰਦਾ ਸੀ ਪਰ ਕਈਆਂ ਦਿਨਾਂ ਵਿੱਚ ਆਖਰ ਇਹ ਕਥਾ ਦੀ ਸਮਾਪਤੀ ਹੋਈ ਮਾਲਣ ਨੇ ਕਹਿ ਦਿੱਤਾ ਜਨਾਬ ਤੁਹਾਡਾ ਭਰਾ ਬਸੰਤ ਇਸ ਵਕਤ ਮੇਰੇ ਘਰ ਵਿੱਚ ਹੈ ਜਦੋਂ ਘਰ ਵਿੱਚ ਸੁਣਿਆ ਖੁਸ਼ੀ ਦੀ ਹੱਦ ਨਾ ਰਹੀ ਉੱਠ ਕੇ ਖਲੋ ਗਿਆ ਰਾਜਾ ਰੂਪ ਉਹਨੇ ਹੁਕਮ ਕੀਤਾ ਮਾਲਣੇ ਹੁਣੇ ਮੇਰੇ ਭਰਾ ਨੂੰ ਪੇਸ਼ ਕੀਤਾ ਜਾਏ ਮਾਲਣ ਨੇ ਆਖੇ ਇਤਰਾ ਨਹੀਂ ਉਹਦੇ ਤਨ ਦੇ ਕੱਪੜੇ ਫਟੇ ਹੋਏ ਨੇ ਅਕਸਰ ਉਹ ਸ਼ਾਹ ਜਾਦਾ ਹੈ ਸਾਡੇ ਗਰੀਬਾਂ ਕੋਲਾਂ ਉਹਨੂੰ ਪਵਾਉਣ ਵਾਲੇ ਵਸਤਰ ਨਹੀਂ ਸਭ ਤੋਂ ਪਹਿਲਾਂ ਆਪਣੇ ਭਰਾ ਦੇ ਵਸਤਰ ਸਵਾ ਕੇ ਭੇਜੋ ਕਹਿੰਦੇ ਨੇ ਰਾਜੇ ਦੇ ਹੁਕਮ ਦੇ ਨਾਲ ਉਸੇ ਵੇਲੇ ਸ਼ਾਹੀ ਲਿਬਾਸ ਤਿਆਰ ਕੀਤਾ ਗਿਆ ਚੰਗਾ ਜੋੜਾ ਖਰੀਦਿਆ ਗਿਆ ਹੁਣ ਮਾਲਣ ਸਿਰ ਨਵਾ ਕੇ ਬਾਦਸ਼ਾਹ ਨੂੰ ਤੁਰਦੀ ਹੋਈ ਕਹਿ ਰਹੀ ਬਾਦਸ਼ਾਹ ਇਨਾਮ ਮੈਂ ਬਾਅਦ ਵਿੱਚ ਲਵਾਂਗੀ ਪਹਿਲੋਂ ਤੁਹਾਡਾ ਭਰਾ ਤਿਆਰ ਕਰ ਲਿਆਵਾਂ ਤੁਹਾਨੂੰ ਮਿਲਾਉਣ ਵਾਸਤੇ ਮਿੱਤਰੋ ਭਰਾਵਾਂ ਦਾ ਪਿਆਰ ਕਿਹੋ ਜਿਹਾ ਹੋਇਆ ਕਰਦਾ ਹੈ ਭਰਾਵਾਂ ਦਾ ਦੁੱਖ ਉਹ ਜਾਣਦਾ ਹੈ ਜਿਹਦਾ ਭਰਾ ਕਦੇ ਬਿਪਤਾ ਦੇ ਟਾਈਮ ਉੱਤੇ ਵਿਛੜਿਆ ਹੋਵੇ ਕਵੀ ਵਾਰਿਸ ਸ਼ਾਹ ਕਹਿੰਦਾ ਬਿਨਾਂ ਭਾਈਆਂ ਮਜਲਸਾਂ ਸੌਂਦੀਆਂ ਨਾ ਬਿਨਾਂ ਭਾਈਆਂ ਭਰੇ ਪਰਿਵਾਰ ਨਾਹੀਂ ਭਾਈ ਮਰਨ ਤੇ ਪੈਂਦੀਆਂ ਪੱਜ ਬਾਹਾਂ ਉਹ ਭਾਈ ਮੋਇਆਂ ਜੈਸੀ ਕੋਈ ਹਾਰ ਨਾਹੀਂ ਵਾਰਸ ਸ਼ਾਹ ਮੀਆਂ ਬਿਨਾਂ ਭਾਈਆਂ ਤੋਂ ਜੱਗ ਜੀਵਣਾ ਸਾਨੂੰ ਦਰਕਾਰ ਨਾਹੀਂ ਆਹ ਸੁਣੀਏ ਬਈ ਇਸ ਤੋਂ ਅੱਗੇ ਕੀ ਹੋਇਆ ਇਹ ਸਾਰਾ ਪ੍ਰਸੰਗ ਜਿਹੜਾ ਹੈ ਦੂਸਰੇ ਪਾਸੇ ਪੇਸ਼ ਕਰ ਰਹੇ ਹਾਂ ਕਿਉਂਕਿ ਰੂਪ ਜਿਹੜਾ ਹੈ ਉਹ ਭਰਾ ਨੂੰ ਮਿਲਣ ਵਾਸਤੇ ਕਾਹਲਾ ਪੈ ਰਿਹਾ ਹੈ ਮਾਲਣ ਦਰਬਾਰ ਵਿੱਚੋਂ ਤੁਰ ਗਈ ਹੈ ਇਹ ਘਰ ਪਹੁੰਚੀ ਹੈ ਅਸਲ ਵਿੱਚ ਇਹ ਮਾਲੀ ਦੀ ਮਾਲਣ ਨਹੀਂ ਇਹ ਤਾਂ ਜਨਾਨੀਆਂ ਵਾਲੇ ਕੱਪੜੇ ਪਾ ਕੇ ਖੁਦ ਬਸੰਤ ਹੀ ਆਪਣਾ ਬੀਤੀ ਸੁਣਾ ਰਿਹਾ ਸੀ ਕਰ ਗਿਆ ਹੈ ਮਾਲਣ ਦੇ ਲੀੜੇ ਬਦਲੇ ਹਨ ਸ਼ਾਹੀ ਲਿਬਾਸ ਪਹਿਨਿਆ ਹੈ ਤਿਆਰ ਹੋ ਕੇ ਤੁਰਿਆ ਹੈ ਰਾਜੇ ਰੂਪ ਦੇ ਦਰਬਾਰ ਵੱਲ ਇਹ ਦੋਵੇਂ ਭਰਾ ਕਿਵੇਂ ਮਿਲਦੇ ਨੇ ਸੁਣੀਏ ਉਸ ਵੇਲੇ ਦੀਆਂ ਲਾਈਨਾਂ ਦੂਸਰੇ ਪਾਸੇ ਇਉਂ ਬਿਆਨ ਕੀਤੀਆਂ ਜਾ ਰਹੀਆਂ ਜਿਸ ਵੇਲੇ ਬਸੰਤ ਪਾ ਕੇ ਸ਼ਾਹੀ ਲਿਬਾਸ ਤੁਰਿਆ ਭਰਾ ਦੇ ਦਰਬਾਰ ਵੱਲ ਨੂੰ ਪਰ ਜੋਬਨ ਅਤੇ ਜਵਾਨੀ ਵਿੱਚ ਸੀ ਬਸੰਤ 6 ਸਾਲਾਂ ਦਾ ਵਿਛੜਿਆ ਹੋਇਆ ਵੱਡਾ ਭਰਾ ਰੂਪ ਨਜ਼ਰੀ ਆਇਆ ਮਾਨੋ ਭਰਾ ਨੂੰ ਭਰਾ ਮਿਲੇ ਹਨ ਇੱਕ ਦੂਜੇ ਗੱਲ ਬਾਹਾਂ ਪਾ ਲਈਆਂ ਨੇਤਰ ਛਲ ਕੁੱਠੇ ਨੇ ਜਿਵੇਂ ਵਿਛੜੇ ਹੋਏ ਭਰਾ ਇੱਕ ਦੂਜੇ ਦੇ ਗਲ ਲੱਗ ਕੇ ਮਿਲਦੇ ਨੇ ਉਸ ਵੇਲੇ ਦੀਆਂ ਲਾਈਨਾਂ ਜਰਨੈਲ ਸਿੰਘ ਸੁਭਰਾ ਦੇ ਸਾਥੀ ਭਾਈ ਮੇਜਰ ਸਿੰਘ ਅਤੇ ਭਗਵੰਤ ਸਿੰਘ ਜੀ ਗਿੱਲ ਇਉਂ ਬਿਆਨ ਕਰ ਰਹੇ ਸੁਣੀਏ
ਜਦ ਵੀਰ ਦਿਸ ਪਿਆ ਸੀ ਰੂਪ ਨੇ ਖੁੱਟ ਗਲੇ ਨਾਲ ਲਾਇਆ ਆਠ ਲੱਗ ਕਾਲ ਜੇ ਜਾ ਠੰਡ ਤੂੰ ਪਾਇ ਅੰਮਾ ਦਾ ਜਾਇਆ
ਬੁਰੇ ਸਾਲੀ ਜਦਾਈਆਂ ਦੇ ਆਖੇ ਸੱਚੇ ਕਥਣ ਦਿਨਾਵਾ ਜਦ ਵਿਛੜੇ ਵੀਰ ਮਿਲੇ ਰੋਪੇ ਗਲ ਵਿੱਚ ਪਾ ਕੇ ਭਾਵਾ
ਜਦ ਵੀਰ ਮਿਲ ਪਿਆ ਸੀ ਰੂਪ ਨੇ ਖੁੱਟ ਕੇ ਗਲੇ ਨਾਲ ਲਾਇਆ ਆ ਠੰਡ ਕਾਲ ਦੇ ਪਾ ਛਾਤੀ ਲੱਗ ਅੰਮਾ ਦਾ ਜਾਇਆ
ਬੁਰੇ ਸਾਲੀ ਜਦਾਈਆਂ ਦੇ ਆਖੇ ਸੱਚੇ ਕਥਣ ਦਿਨਾਵਾ ਜਦ ਵਿਛੜੇ ਵੀਰ ਮਿਲੇ ਰੋਪੀ ਗਲ ਵਿੱਚ ਪਾ ਕੇ ਭਾਵਾਂ।
ਬਈ ਅੱਜ ਧੰਨ ਭਾਗ ਵੀਰਾ, ਧੰਨ ਭਾਗ ਵੀਰਾ, ਐਸੀ ਘੜੀ ਸਲਖਣੀ ਆਈ, ਲੰਮੀ 6 ਸਾਲਾਂ ਦੀ ਮਰ ਕੇ ਮੁੱਕੀ ਮਸਾਂਜ ਦਾਈ।
ਕਿਧਰ ਤੁਰ ਗਿਆ ਸੀ, ਥੱਕ ਗਿਆ ਪਾਲ ਤੇਰੀਆਂ ਰਾਵਾਂ, ਜਦ ਵਿਛੜੇ ਵੀਰ ਮਿਲੇ ਰੋਪੇ ਗਲ ਵਿੱਚ ਪਾ ਕੇ ਭਾਵਾਂ।
ਪਾਪਣ ਮਤਰੇਈ ਨੇ ਪਹਿਲਾਂ ਵਾਂਗ ਸਰਪ ਦੇ ਡੰਗੇ, ਫਿਰ ਸਾਲ ਜਦਾਈਆਂ ਦੇ ਜੁਗਾਂ ਵਾਂਗ ਵੀਰ ਨਾ ਲੰਘੇ।
ਰੱਬਾ ਵੀਰ ਮਿਲਾ ਇਹੋ ਕਰਦਾ ਰਿਹਾ ਦਿਮਾਵਾਂ, ਜਦ ਵਿਛੜੇ ਵੀਰ ਮਿਲੇ ਰੋਪੇ ਗਲ ਵਿੱਚ ਪਾ ਕੇ ਬਾਵਾਂ।
ਮਰ ਗਈ ਮਤਰੇ, ਮਰ ਗਈ ਮਾਂ ਪਿਆਰੀ ਜਾ, ਪਾ ਲੈ ਆਣ ਦੁੱਖਾਂ ਨੇ ਤੇਰੇ, ਸਭ ਖੁਸ਼ੀਆਂ ਨਸ ਗਈਆਂ, ਗਮੀਆਂ ਬਹਿ ਗਈਆਂ ਲਾ ਕੇ ਡੇਰੇ।
ਦਾਤਾ ਖੂਮੀਨਾ ਕਿਸੇ ਤੋਂ ਮਾਵਾਂ ਠੰਡੀਆਂ ਛਾਵਾਂ, ਜਦ ਵਿਛੜੇ ਵੀਰ ਮਿਲੇ ਰੋਪੇ ਗਲ ਵਿੱਚ ਪਾ ਕੇ ਬਾਵਾਂ।
ਦਿਲ ਖੋਲ ਕੇ ਦੱਸ ਵੀਰਾ, ਖੋਲ ਕੇ ਦੱਸ ਵੀਰਾ, ਜੋ ਜੋ ਸਿਰ ਤੇਰੇ ਤੇ ਬੀਤੀ, ਇਸ ਦੁਸ਼ਟ ਸਦਾਗਰ ਨੇ ਕੀਤੀ ਜੋ ਤੇਰੇ ਨਾਲ ਵਧੀਕੀ।
ਇਹੋ ਜੇ ਦੁਸ਼ਟਾਂ ਨੂੰ ਹੁਣ ਮੈਂ ਦੇਵਾਂ ਸਖਤ ਸਜਾਵਾਂ, ਜਦ ਵਿਛੜੇ ਵੀਰ ਮਿਲੇ ਰੋਪੇ ਗਲ ਵਿੱਚ ਪਾ ਕੇ ਬਾਵਾਂ।
ਬਈ ਜਿਸ ਦੁਨੀਆ ਸਾਜੀ ਹੈ, ਦੁਨੀਆ ਸਾਜੀ ਹੈ, ਹਰ ਦਮ ਨਾਮ ਉਸ ਦਾ ਲਈਏ, ਸੁਪਨੇ ਵਿੱਚ ਵਿਛੜ ਕੇ ਐਸਾ ਦੁੱਖ ਕਦੇ ਨਾ ਸਹੀਏ।
ਜਿਨ ਲੈ ਲਿਕਵੀ ਸ਼ਰਦਾ, ਜਿਨ ਲੈ ਲਿਕਵੀ ਸ਼ਰਦਾ, ਪੱਟੀ ਤਸੀਲ ਤੇ ਪਿੰਡ ਸਬਿਰਾਵਾਂ, ਜਦ ਵਿਛੜੇ ਵੀਰ ਮਿਲੇ ਰੋਪੇ ਗਲ ਵਿੱਚ ਪਾ ਕੇ ਬਾਵਾਂ।
ਚਿਰੀ ਵਿਛੁੰਨੇ ਵੀਰ, 6 ਸਾਲਾਂ ਦੇ ਵਿਛੜੇ ਹੋਏ ਵੀਰ ਅੱਜ ਕੁਦਰਤ ਨੇ ਮਿਲਾ ਦਿੱਤੇ ਨੇ। ਵੱਡੇ ਭਰਾ ਨੇ ਛੋਟੇ ਭਰਾ ਨੂੰ ਘੁੱਟ ਕੇ ਕਾਲਜੇ ਨਾਲ ਲਾਇਆ ਹੈ, ਛੋਟੇ ਭਰਾ ਨੇ ਵੱਡੇ ਭਰਾ ਨੂੰ ਗਲਵੱਕੜੀ ਵਿੱਚ ਲਿਆ ਹੋਇਆ ਹੈ। ਮਾਨੋ 4 ਨੇਤਰ ਜਿਹੜੇ ਸੀ ਦਰਿਆਵਾਂ ਦਾ ਰੂਪ ਧਾਰਨ ਕਰ ਗਏ ਹਨ, ਹੰਝੂਆਂ ਦੀਆਂ ਅੱਖਾਂ ਵਿੱਚੋਂ ਝੜੀਆਂ ਲਾ ਦਿੱਤੀਆਂ ਹਨ। ਵੇਖਣ ਵਾਲੀ ਸਭਾ ਜਿਹੜੀ ਹੈ ਉਹ ਥਰ ਥਰਾ ਉੱਠੀ ਸੀ। ਕੁਝ ਚਿਰ ਇੱਕ ਦੂਜੇ ਦੇ ਗਲ ਲੱਗੇ ਰਹੇ, ਫਿਰ ਬੈਠ ਗਏ ਹਨ ਆਪਣੇ ਸੱਜੇ ਪਾਸੇ ਆਪਣੇ ਸੰਘਾਸਨ ਉੱਤੇ। ਆਪਣੇ ਛੋਟੇ ਵੀਰ ਨੂੰ ਬੜੇ ਚਾਅ ਤੇ ਬੜੇ ਸਦਰਾਂ ਨਾਲ, ਬੜੇ ਪਿਆਰ ਨਾਲ ਵੱਡੇ ਵੀਰ ਰੂਪ ਨੇ ਬਿਠਾ ਕੇ ਫਿਰ ਪੁੱਛਣਾ ਸ਼ੁਰੂ ਕੀਤਾ ਹੈ, ਇਹ 6 ਸਾਲ ਦਾ ਵਿਛੋੜਾ, ਇਹ 6 ਸਾਲ ਦੇ ਦੁੱਖ, ਜੋ ਕੁਝ ਵੀ ਉਹਦੇ ਨਾਲ ਬੀਤੀ ਸੀ ਸਾਰੀ ਆਪਣੇ ਵੱਡੇ ਭਰਾ ਦੇ ਸਾਹਮਣੇ ਬਸ ਸੰਤ ਨੇ ਖੁਰ ਕੇ ਸੁਣਾ ਦਿੱਤੀ ਹੈ। ਹੁਣ ਹੁਕਮ ਕੀਤਾ ਹੈ ਰਾਜੇ ਬਸੰਤ ਨੇ ਕਿ ਜਿਹੜੇ ਦੋਸ਼ੀ ਬੰਦੇ ਹੈ ਉਹਨਾਂ ਨੂੰ ਬੰਨ ਕੇ ਮੇਰੇ ਦਰਬਾਰ ਵਿੱਚ ਪੇਸ਼ ਕੀਤਾ ਜਾਏ। ਕਹਿੰਦੇ ਨੇ 3 ਬੰਦਿਆਂ ਦੀ ਚੋਣ ਕੀਤੀ ਗਈ। ਸਭ ਤੋਂ ਪਹਿਲਾਂ ਨਿਗਰ ਪਈ ਸੌਦਾਗਰ ਉੱਤੇ, ਹੁਕਮ ਕੀਤਾ ਕਿ ਸੌਦਾਗਰ ਨੂੰ ਮੇਰੇ ਲਿਆ ਕੇ ਪੇਸ਼ ਕੀਤਾ ਜਾਏ। ਇਸ ਤੋਂ ਪਿੱਛੋਂ ਵਾਰੀ ਆਈ ਉਸ ਵੇਸਵਾ ਦੀ, ਜਿਹਨੇ ਬਸੰਤ ਉੱਤੇ ਝੂਠਾ ਦੋਸ਼ ਲਾਇਆ ਸੀ, ਉਹ ਵੀ ਫੜ ਕੇ ਲਿਆਂਦੀ ਗਈ। ਇਹਨਾਂ ਤੋਂ ਪਿੱਛੋਂ ਵਾਰੀ ਆਈ ਕੋਤਵਾਲ ਦੀ, ਜਿਸ ਕੋਤਵਾਲ ਨੇ ਝੂਠਾ ਦੋਸ਼ ਲਾ ਕੇ ਬਸੰਤ ਨੂੰ ਪਹਿਲੋਂ ਕੈਦ ਵਿੱਚ ਸੁੱਟ ਛੱਡਿਆ ਔਰ ਇਸ ਤੋਂ ਬਾਅਦ ਇਹਦੀ ਬਲੀ ਦੇਣ ਵਾਸਤੇ ਸੌਦਾਗਰ ਨੂੰ ਪਕੜਾ ਦਿੱਤਾ ਸੀ। ਇਹ 3 ਲਿਆਂਦੇ ਨੇ, ਪੁਲਿਸ ਵਾਲਿਆਂ ਨੇ, ਸਿਪਾਹੀਆਂ ਨੇ ਬੰਨ ਕੇ ਕੀਤੇ ਹਨ ਪੇਸ਼। ਰਾਜੇ ਰੂਪ ਦੇ ਬੜਾ ਗੁੱਸੇ ਵਿੱਚ, ਬੜਾ ਕਹਿਰਵਾਨ ਹੋਇਆ ਸੀ ਰਾਜਾ ਰੂਪ। ਇਹਨੇ ਹੁਕਮ ਦਿੱਤਾ ਕਿ ਵੇਸਵਾ ਨੂੰ ਧਰਤੀ ਵਿੱਚ ਗੱਡ ਕੇ ਕੁੱਤਿਆਂ ਤੋਂ ਤੜਵਾ ਦਿੱਤਾ ਜਾਏ। ਪਰ ਧਨ ਜਿਗਰਾ ਹੈ ਬਸੰਤ ਦਾ, ਜਿਹਦੇ ਦਿਲ ਉੱਤੇ ਐਸੀਆਂ ਮੁਸੀਬਤਾਂ ਪਈਆਂ ਸਨ, ਉਹਨੇ ਹੱਥ ਜੋੜ ਕੇ ਆਖਿਆ ਵੀਰ ਹੋਰ ਕੋਈ ਸਜ਼ਾ ਸੁਣਾ ਦਿੱਤੀ ਜਾਏ, ਇਹਨਾਂ ਨੂੰ ਕੁੱਤਿਆਂ ਤੋਂ ਨਾ ਤੜਵਾਇਆ ਜਾਏ। ਭਰਾ ਦਾ ਹੁਕਮ ਮੰਨ ਕੇ ਕੈਰ ਵਿੱਚ ਆਏ ਹੋਏ ਰਾਜੇ ਬਸੰਤ ਨੇ ਜਿਵੇਂ ਸੌਦਾਗਰ ਨੂੰ ਸਜ਼ਾ ਸੁਣਾਈ, ਇਉਂ ਬੇਨਤੀ ਕੀਤੀ ਜਾ ਰਹੀ।
ਰੂਪ ਬੋਲਿਆ ਮੱਥੇ ਤੇ ਵੱਟ ਪਾ ਗਏ, ਹੁਣ ਤੂੰ ਜੇਲ ਵਿੱਚ ਜਾ ਸੌਦਾਗਰ ਆਵੇ, ਬੂਟਾ ਪਾਪ ਦਾ ਫਲ ਜਵਾਨ ਹੋਇਆ, ਜੋ ਕੁਝ ਬੀਜਿਆ ਖਾਸ ਦਾ ਗਰਾਵੇ।
ਮੈਥੋਂ ਰਹਿਮ ਦੀ ਆਸ ਨਾ ਰੱਖ ਹੁਣ ਤੂੰ, ਭਾਵੇਂ ਲੱਖ ਪਛਤਾ ਸਦਾ ਗਰਾਵੇ। ਹੁਣ ਕਰਨਗੇ ਮੈਥੋਂ ਜਰਨੈਲ ਸਿੰਘਾ, ਤੈਨੂੰ ਜਾ ਮਰਹਾਸ ਦਾ ਗਰਾਵੇ।
ਸੱਦੀ ਵੇਸਵਾ ਫੇਰ ਦਰਬਾਰ ਅੰਦਰ, ਸੱਦੀ ਵੇਸਵਾ ਫੇਰ ਦਰਬਾਰ ਅੰਦਰ, ਕੀਤੀ ਬੰਨ ਕੇ ਪੇਸ਼ ਛਪਾਈਆਈ। ਰਾਜੇ ਰੂਪ ਨੇ ਗੁੱਸੇ ਦੇ ਵਿੱਚ ਆ ਕੇ ਕੱਸ ਕੱਸ ਕੇ ਲੱਫੜਾਂ ਬਾਈਆਈ।
ਦੱਸ ਆਪਣੇ ਵੀਰ ਬਸੰਤੀ ਉੱਤੇ ਕਿਵੇਂ ਝੂਠੀਆਂ ਤੂਮਤਾਂ ਲਾਈਆਈ। ਸਾਰੀ ਉਮਰ ਲਈ ਕੈਦ ਵਿੱਚ ਰੁੱਲ ਹੁਣ ਤੂੰ, ਦੇ ਦਿੱਤੀਆਂ ਸਖਤ ਸਜਾਈਆਂ।
ਰਾਜਾ ਬੋਲਿਆ ਮੱਥੇ ਤੇ ਵੱਟ ਪਾ ਗਏ, ਕਿਹਾ ਪੇਸ਼ ਕਰੋ ਕੋਤਵਾਲ ਤਾਈ। ਝੱਟ ਪਾ ਕੇ ਹੁਕਮ ਛਪਾਈਆਂ ਨੇ, ਕੀਤਾ ਬੰਨ ਕੇ ਪੇਸ਼ ਚੰਡਾਲ ਤਾਈ।
ਰਾਜੇ ਹੁਕਮ ਕੀਤਾ ਸੁੱਟੋ ਕੈਦ ਅੰਦਰ, ਰਾਜੇ ਹੁਕਮ ਕੀਤਾ ਸੁੱਟੋ ਕੈਦ ਅੰਦਰ, ਕੱਢੋ ਬਾਹਰ ਨਾ ਹਾੜ ਸਿਆਲ ਤਾਈ। ਸਾਡੇ ਵੱਲੋਂ ਹੈ ਉਮਰ ਸਜਾ ਇਸ ਨੂੰ, ਅੱਗੇ ਪਾਵੇ ਜੋ ਉਸ ਅਕਾਲ ਤਾਈ।
ਇਹਨਾਂ ਤਿੰਨਾਂ ਨੂੰ ਬੜੀ ਵੱਡੀ ਕਰੜੀ ਸਜ਼ਾ, ਉਮਰ ਕੈਦ ਕਰਨ ਤੋਂ ਬਾਅਦ ਹੁਣ ਨੇਕੀਆਂ ਕਰਨ ਵਾਲਿਆਂ ਨੂੰ ਰਾਜੇ ਰੂਪ ਨੇ ਆਪਣੇ ਦਰਬਾਰ ਵਿੱਚ ਸੱਦ ਲਿਆ। ਇਤਿਹਾਸ ਕਹਿੰਦਾ ਜਿਸ ਮਾਲੀ ਤੇ ਮਾਲਣ ਨੇ ਔਖੇ ਟਾਈਮ ਉੱਤੇ ਬਸੰਤ ਦੀ ਸੇਵਾ ਕੀਤੀ ਸੀ, ਉਹਨਾਂ ਨੂੰ ਮੂੰਹ ਮੰਗੇ ਇਨਾਮ ਦਿੱਤੇ ਨੇ। ਇੱਥੇ ਬਸ ਨਹੀਂ, ਜਿਹੜਿਆਂ ਘੁਮਿਆਰਾਂ ਨੇ ਬਸੰਤ ਦੀ ਸੇਵਾ ਕੀਤੀ ਸੀ ਉਹਨਾਂ ਨੂੰ ਮਾਲੋ ਮਾਲ ਕਰ ਦਿੱਤਾ, ਇੰਨਾ ਇਨਾਮ ਦਿੱਤਾ ਕਿ ਉਹਨਾਂ ਨੇ ਪੀੜੀਆਂ ਦਾ ਦਲਿੱਦਰ ਕਰ ਦਿੱਤਾ। ਹੁਕਮ ਕੀਤਾ ਦਿਨੇ ਰਾਤ ਜਦੋਂ ਚਾਹੁਣ ਉਹਨਾਂ ਨੂੰ ਰਾਜ ਦਰਬਾਰ ਵਿੱਚ ਖੁੱਲ੍ਹ ਹੈ। ਆਪਣੇ ਮਾਪਿਆਂ ਵਾਂਗੂ ਰੂਪ ਤੇ ਬਸੰਤ ਉਹਨਾਂ ਘੁਮਿਆਰਾਂ ਦਾ ਆਦਰ ਕਰਦੇ ਨੇ। ਮਿੱਤਰੋ, ਹੁਣ ਜਰਾ ਪਿਛੋਕੜ ਵੱਲ ਤੱਕਿਆ ਜਾਏ। ਜਦੋਂ ਕੋਈ ਬੰਦਾ ਮਾੜਾ ਕੰਮ ਕਰ ਲੈਂਦਾ ਹੈ, ਦੁਨੀਆਂ ਦੇ ਲੋਕ ਉਹ ਤੋਂ ਨਫ਼ਰਤ ਕਰਨ ਲੱਗ ਪੈਂਦੇ ਨੇ। ਚੰਗੇ ਗੁਣ ਇਨਸਾਨ ਦੇ ਮਿੱਤਰ ਨੇ, ਚੰਗਿਆਂ ਕੰਮਾਂ ਨਾਲ ਇਨਸਾਨ ਪੂਜਿਆ ਜਾਂਦਾ ਹੈ। ਪਰ ਜੇ ਕੋਈ ਮਾੜਾ ਕਰਮ ਕਰ ਬਹਿ ਉਹ ਜਿਉਂਦਾ ਲੋਕਾਂ ਦੀ ਨਿਗਾਹ ਵਿੱਚੋਂ ਮਰ ਜਾਇਆ ਕਰਦਾ ਹੈ। ਜਦੋਂ ਰਾਜਾ ਖੜਕ ਸੈਨ ਨੇ ਰੂਪ ਤੇ ਬਸੰਤ ਨੂੰ ਰਾਣੀ ਦੇ ਆਖੇ ਲੱਗ ਕੇ ਆਪਣੇ ਘਰ ਵਿੱਚੋਂ ਕੱਢ ਦਿੱਤਾ, ਕਿੱਸਾਕਾਰਾਂ ਨੇ ਲਿਖਿਆ ਹੈ ਇਹਦੀਆਂ ਚੰਗੀਆਂ ਵਜ਼ੀਰਾਂ ਨੇ ਅਸਤੀਫੇ ਦੇ ਦਿੱਤੇ ਨੇ, ਆਪੋ ਆਪਣਿਆਂ ਘਰਾਂ ਨੂੰ ਚਲੇ ਗਏ ਹਨ। ਮਾੜੀ ਰਾਣੀ ਮਾੜੀਆਂ ਨਿਤ ਵਿਉਂਤਾਂ ਤੇ ਹਰਕਤਾਂ ਕਰਦੀ ਸੀ, ਜਿਹਦੇ ਤੋਂ ਰਾਜੇ ਦਾ ਦਿਲ ਵੀ ਦੁਖੀ ਰਹਿਣ ਲੱਗਾ। ਆਓ ਤੱਕੀਏ ਇਸ ਰਾਜੇ ਤੇ ਇਸ ਰਾਣੀ ਜਿਨ੍ਹਾਂ ਨੇ ਮਾੜਾ ਕਰਮ ਕੀਤਾ ਸੀ, ਬੇਦੋਸ਼ ਪੁੱਤਾਂ ਨੂੰ ਘਰ ਵਿੱਚੋਂ ਕੱਢਿਆ ਸੀ, ਜਿਵੇਂ ਜ਼ਮਾਨੇ ਨੇ ਉਹਨਾਂ ਦਾ ਸਾਥ ਛੱਡ ਦਿੱਤਾ, ਦੁਨੀਆਂ ਦੇ ਲੋਕਾਂ ਨੇ ਉਹਨਾਂ ਤੋਂ ਨਫ਼ਰਤ ਕੀਤੀ, ਉਹਨਾਂ ਨੂੰ ਫਿਟਕਾਂ ਪਾਈਆਂ, ਉਸ ਵੇਲੇ ਦੀਆਂ ਲਾਈਨਾਂ ਇਉਂ ਬਿਆਨ ਕੀਤੀਆਂ ਜਾ ਰਹੀਆਂ।
ਜਦ ਰਾਜੇ ਨੇ ਪੁੱਤਾਂ ਨੂੰ ਘਰ ਵਿੱਚੋਂ ਕੱਢਤਾ, ਸਾਰੇ ਯਾਰਾਂ ਮਿੱਤਰਾਂ ਮਿੱਤਰਾਂ ਸਾਥ ਉਸਦਾ ਛੱਡਤਾ।
ਆਉਂਦੇ ਛੱਡ ਗਏ ਮੰਤਰੀ, ਹਾਂ ਮੰਤਰੀ ਗੁੱਸੇ ਦੇ ਮਾਰੇ ਕਰਦੇ ਨਫ਼ਰਤ, ਲੋਕ ਸੀ ਹਾਂ ਲੋਕ ਸੀ ਰਾਜੇ ਤੂੰ ਸਾਰੇ।
ਜਦ ਰਾਜੇ ਨੇ ਪੁੱਤਾਂ ਨੂੰ ਘਰ ਵਿੱਚੋਂ ਕੱਢਤਾ, ਸਾਰੇ ਯਾਰਾਂ ਮਿੱਤਰਾਂ ਹਾਂ ਦੋਸਤਾਂ ਸਾਥ ਉਸਦਾ ਛੱਡਤਾ।
ਉਹਦੇ ਛੱਡ ਗਏ ਮੰਤਰੀ, ਹਾਂ ਮੰਤਰੀ ਗੁੱਸੇ ਦੇ ਮਾਰੇ ਕਰਦੇ ਨਫ਼ਰਤ, ਲੋਕ ਸੀ ਹਾਂ ਲੋਕ ਸੀ ਰਾਜੇ ਤੂੰ ਸਾਰੇ।
ਜਿੱਧਰ ਰਾਜਾ ਲੰਘਦਾ ਹਾਂ ਲੰਘਦਾ ਲੋਕੀ ਮੂਣਾ ਲਾਉਂਦੇ, ਸਗੋਂ ਉਸ ਨੂੰ ਵੇਖ ਕੇ ਹਾਂ ਤੱਕ ਕੇ ਵੱਟ ਮੱਥੇ ਪਾਉਂਦੇ।
ਕੀਤਾ ਕੈਰ ਉਲਾਦ ਤੇ ਇਸ ਬਣ ਹਤਿਆਰੇ ਕਰਦੇ ਨਫ਼ਰਤ, ਲੋਕ ਸੀ ਹਾਂ ਲੋਕ ਸੀ ਰਾਜੇ ਤੂੰ ਸਾਰੇ।
ਰਾਜੇ ਨੂੰ ਵੀ ਸੁੱਤਿਆਂ ਹਾਂ ਵੀ ਸੁੱਤਿਆਂ ਰਾਤੀ ਨੀਂਦ ਨਹੀਂ ਆਉਂਦੀ, ਕੁਦਰਤ ਰਾਣੀ ਜਾਪਦੀ ਹਾਂ ਜਾਪਦੀ ਉਹਨੂੰ ਫਿਟਕਾਂ ਪਾਉਂਦੀ।
ਜੱਗੋ ਰੱਬੂ ਜਾਵਦੇ ਹਾਂ ਜਾਵਦੇ ਪਾਪੀ ਫਿਟਕਾਰੇ, ਕਰਦੇ ਨਫ਼ਰਤ ਲੋਕ ਸੀ ਹਾਂ ਲੋਕ ਸੀ ਰਾਜੇ ਤੂੰ ਸਾਰੇ।
ਬਈ ਮੈਂ ਡਰਾਉਣੇ ਉਸ ਨੂੰ ਦਿਨ ਰਾਤ ਡਰਾਉਂਦੇ, ਮੈਲ ਡਰਾਉਣੇ ਉਸ ਨੂੰ ਦਿਨ ਰਾਤ ਡਰਾਉਂਦੇ, ਪਾਪ ਕੰਬਣ ਜਦ ਉਸ ਦੇ ਹਾਂ ਉਸ ਦੇ ਪੁੱਤ ਚੇਤੇ ਆਉਂਦੇ।
ਕਦੋਂ ਮਿਲਣਗੇ ਵਿਛੜੇ ਹਾਂ ਵਿਛੜੇ ਅੱਖੀਆਂ ਦੇ ਤਾਰੇ, ਕਰਦੇ ਨਫ਼ਰਤ ਲੋਕ ਸੀ ਹਾਂ ਲੋਕ ਸੀ ਰਾਜੇ ਤੂੰ ਸਾਰੇ।
ਉੱਧਰ ਰਾਣੀ ਘਰੇ ਵੀ ਹਾਂ ਘਰੇ ਵੀ ਪੁੱਤਰ ਨਾ ਹੋਇਆ, ਸੁੱਖ ਦੇ ਫਿਰਦੇ ਸੁੱਖਣਾ ਹਾਂ ਸੁੱਖਣਾ ਕਿਤੋਂ ਟੁੱਕ ਜਾਏ ਟੋਇਆ।
ਕਿਹੜਾ ਬਦਲਾ ਲੈ ਲਿਆ ਚੰਦਰੀਏ ਕਿਹੜਾ ਬਦਲਾ ਲੈ ਲਿਆ ਹਾਂ ਲੈ ਲਿਆ ਚੰਦਰੀਏ ਨਾਰੇ, ਕਰਦੇ ਨਫ਼ਰਤ ਲੋਕ ਸੀ ਹਾਂ ਲੋਕ ਸੀ ਰਾਜੇ ਤੂੰ ਸਾਰੇ।
ਜਿਸ ਥਾਂ ਦੀ ਉਹ ਲੰਘਦਾ ਹਾਂ ਲੰਘਦਾ ਲੋਕੀ ਮੂਣਾ ਲਾਉਂਦੇ, ਸਗੋਂ ਉਸ ਨੂੰ ਵੇਖ ਕੇ ਹਾਂ ਤੱਕ ਕੇ ਵੱਟ ਮੱਥੇ ਪਾਉਂਦੇ।
ਮਹਿਲ ਸਿੰਘਾ ਚੱਲੀ ਜਾਵਦੇ ਹਾਂ ਜਾਵਦੇ ਇੱਕ ਸੰਤ ਦੀਵਾਰੇ, ਕਰਦੇ ਨਫ਼ਰਤ ਲੋਕ ਸੀ ਹਾਂ ਲੋਕ ਸੀ ਰਾਜੇ ਤੂੰ ਸਾਰੇ।
ਪੁੱਤਾਂ ਨੂੰ ਘਰ ਵਿੱਚੋਂ ਕੱਢ ਦੇਣ ਤੋਂ ਬਾਅਦ ਜਦੋਂ ਸਿਆਣੇ ਲੋਕਾਂ ਨੇ ਸਮਝਦਾਰ ਲੋਕਾਂ ਨੇ ਰਾਜੇ ਖੜਗ ਸੈਨ ਤੋਂ ਨਫ਼ਰਤ ਕੀਤੀ, ਜਦੋਂ ਬੰਦਾ ਪਾਪ ਕਰ ਲੈਂਦਾ ਬਾਅਦ ਵਿੱਚ ਉਹਦੇ ਪਾਪ ਕੰਬਿਆ ਕਰਦੇ ਨੇ, ਰਾਜੇ ਦੀ ਦਸ਼ਾ ਐਸੀ ਬਣ ਗਈ ਕਿ ਉਹਨੂੰ ਆਪਣੇ ਆਪ ਤੋਂ ਵੀ ਡਰ ਆਉਣ ਲੱਗ ਪਿਆ। ਉਹਦੀ ਆਤਮਾ ਉਹਨੂੰ ਫਿਟਕਾਂ ਪਾ ਰਹੀ ਸੀ ਕਿ ਤੂੰ ਆਪਣੇ ਪੁੱਤਾਂ ਨੂੰ ਘਰ ਵਿੱਚੋਂ ਕੱਢ ਕੇ ਬਹੁਤ ਪਾਪ ਕੀਤਾ ਹੈ, ਪਰ ਰਾਜਾ ਕਰੇ ਕਿ ਉਹਨੂੰ ਇਹ ਨਹੀਂ ਪਤਾ ਲੱਗਦਾ ਉਹਦੇ ਪੁੱਤਰ ਕਿੱਧਰ ਗਏ ਕਿੱਥੇ ਹਨ ਜਿਉਂਦੇ ਹਨ ਜਾਂ ਮਰ ਗਏ ਹਨ। ਯਾਦ ਰੱਖੋ ਮਿੱਤਰ, ਰਾਤ ਨੂੰ ਨੀਂਦ ਨਹੀਂ ਆਉਂਦੀ, ਜਮਾਨਾ ਦੁਸ਼ਮਣ ਬਣਿਆ ਨਜ਼ਰ ਆਉਂਦਾ ਹੈ। ਇੱਧਰ ਇਸ ਰਾਣੀ ਦੇ ਘਰ ਵਿੱਚ ਕੋਈ ਔਲਾਦ ਨਾ ਹੋਈ, ਬੇਔਲਾਦਾ ਆਦਮੀ ਕਈ ਸਹਾਰੇ ਤੱਕਦਾ ਹੈ। ਬਾਕੀ ਰਹੀ ਗੱਲ ਬੀਬੀਆਂ ਦੀ, ਕੋਈ ਬਾਬਾ ਭਾਵੇਂ ਉਹ ਪਖੰਡੀ ਸਾਧ ਕਿਉਂ ਨਾ ਹੋਵੇ ਭਾਵੇਂ ਉਹ 100 ਮੀਲ ਤੇ ਹੋਵੇ, ਜਨਾਨੀਆਂ ਲੱਭ ਲਿਆ ਕਰਦੀਆਂ ਨੇ। ਰਾਣੀ ਦੇ ਕੰਨਾਂ ਵਿੱਚ ਉਹਦੀਆਂ ਗੋਲੀਆਂ ਨੇ ਆਵਾਜ਼ ਪਾਈ, ਹੇ ਰਾਣੀ ਇੱਕ ਜੰਗਲ ਦਾ ਸਾਧੂ ਆਪਣੇ ਨਗਰ ਵਿੱਚ ਆਇਆ ਹੈ, ਸ਼ਹਿਰ ਦੇ ਬਾਹਰ ਉਹਨੇ ਡੇਰਾ ਲਾਇਆ, ਉਹ ਦਿਲਾਂ ਦੀਆਂ ਬੁੱਝ ਲੈਂਦਾ ਹੈ, ਉਹਦੇ ਚਰਨੀ ਜਾ ਪਾਓ ਸ਼ਾਇਦ ਤੈਨੂੰ ਭਾਗ ਲੱਗ ਜਾਣਗੇ। ਰਾਜੇ ਨੂੰ ਬੇਨਤੀ ਕੀਤੀ ਰਾਣੀ ਨੇ, ਰਾਜਾ ਇੱਕ ਰੱਬ ਦਾ ਰੂਪ ਇੱਕ ਰੱਬੀ ਅਵਤਾਰ ਇੱਕ ਸੰਤ ਮਹਾਤਮਾ ਆਇਆ ਹੈ, ਆਪਾਂ ਨੂੰ ਉਹਦੇ ਚਰਨਾਂ ਵਿੱਚ ਜਾ ਕੇ ਪੁੱਤਰ ਲਈ ਬੇਨਤੀ ਕਰਨੀ ਚਾਹੀਦੀ ਹੈ। ਲੋੜ ਦਾ ਮਾਰਾ ਰਾਜਾ ਲੈ ਕੇ ਰਾਣੀ ਨੂੰ ਨਾਲ ਲੈ ਕੇ ਅਹਿਲਕਾਰਾਂ ਨੂੰ ਨਾਲ ਉਸ ਸਾਧੂ ਦੇ ਦਰਬਾਰ ਵਿੱਚ ਗਿਆ ਹੈ, ਜਾ ਕੇ ਮੱਥਾ ਟੇਕਿਆ ਹੈ। ਸਾਧੂ ਜਿਹੜਾ ਸੀ ਵਾਕਿਆ ਦਿਲਾਨੀਆਂ ਬੁੱਝਣ ਵਾਲਾ ਸੀ, ਰਾਜੇ ਨੇ ਮੱਥਾ ਟੇਕਿਆ ਰਾਣੀ ਨੇ ਮੱਥਾ ਟੇਕਿਆ ਤੇ ਬੇਨਤੀ ਕਰਨੀ ਸ਼ੁਰੂ ਕੀਤੀ ਹੈ। ਸੰਤ ਜੀ ਅਸੀਂ ਬੇਲਾਦੇ ਹਾਂ, ਮੈਂ ਸੰਗਲਾ ਦੀਪ ਦਾ ਰਾਜਾ ਹਾਂ, ਮੇਰੇ ਮਹਿਲ ਪੁੱਤਾਂ ਤੋਂ ਸੱਖਣੇ ਨੇ, ਕਿਰਪਾ ਕਰੋ ਸਾਨੂੰ ਪੁੱਤਰ ਦੀ ਦਾਤ ਬਖਸ਼ੋ। ਅੱਖਾਂ ਮੀਟ ਲਈਆਂ ਸਾਧੂ ਨੇ, ਫਿਰ ਰਾਜੇ ਦੇ ਚਿਹਰੇ ਵੱਲ ਨੇਤਰ ਖੋਲ ਕੇ ਤੱਕਿਆ ਹੈ, ਫਿਰ ਰਾਣੀ ਵੱਲ ਵੇਖ ਕੇ ਉਸ ਸਾਧੂ ਨੇ ਕਹਿਣਾ ਸ਼ੁਰੂ ਕੀਤਾ, ਉਹ ਰਾਜਾ ਮੇਰਾ ਇਲਮ ਦੱਸਦਾ ਹੈ ਕਿ ਤੂੰ ਬੇਲਾਦਾ ਨਹੀਂ, ਤੇਰੇ ਦੋ ਪੁੱਤਰ ਨੇ ਉਹ ਕਿੱਧਰ ਗਏ ਕਿੱਥੇ ਨੇ। ਜਦੋਂ ਸੱਚੀ ਗੱਲ ਕਹੀ ਤੇ ਰਾਜੇ ਨੇ ਕਹਿ ਦਿੱਤਾ, ਮਹਾਰਾਜ ਉਹ ਬੜੇ ਨਲਾਇਕ ਨਿਕਲੇ ਸਨ, ਛੋਟੇ ਪੁੱਤਰ ਨੇ ਆਪਣੀ ਮਾਤਰ ਮਾਂ ਦੀ ਇੱਜ਼ਤ ਨੂੰ ਹੱਥ ਪਾ ਲਿਆ ਸੀ, ਇਸ ਕਰਕੇ ਮੈਂ ਦੋਹਾਂ ਨੂੰ ਘਰ ਵਿੱਚੋਂ ਕੱਢ ਦਿੱਤਾ ਹੈ। ਸਾਧੂ ਨੇ ਨੇਤਰ ਮੁੰਦੇ ਨੇ, ਕੁਝ ਸੋਚਣ ਤੋਂ ਬਾਅਦ ਰਾਣੀ ਨੂੰ ਸੰਬੋਧਨ ਅਤੇ ਰਾਜੇ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਸੰਤ ਜੀ ਇਹ ਰਾਜਾ ਇਹ ਸਾਰਾ ਕਸੂਰ ਤੇਰੀ ਰਾਣੀ ਦਾ ਹੈ, ਤੇਰੇ ਪੁੱਤਰ ਬਰਦੋਸ਼ ਨੇ, ਤੂੰ ਉਹਨਾਂ ਨੂੰ ਕਹਿਰ ਕੀਤਾ ਹੈ ਘਰ ਵਿੱਚੋਂ ਕੱਢ ਕੇ। ਜੋ ਕੁਝ ਸਾਧੂ ਮਹਾਤਮਾ ਨੇ ਕਹਿਣਾ ਸ਼ੁਰੂ ਕੀਤਾ ਇਉਂ ਬਿਆਨ ਕੀਤਾ ਜਾ ਰਿਹਾ।
ਸਾਧੂ ਆਖਦਾ ਸੁਣਾਵਾਂ ਗੱਲ ਸੱਚੀ ਰਾਜਿਆ, ਇਹ ਤਾਂ ਰਾਣੀ ਤੇਰੀ ਬਚਨਾ ਦੀ ਕੱਚੀ ਰਾਹ ਜਿਆ ਇਹ ਤਾਂ ਰਾਣੀ ਤੇਰੀ
ਗੁਫਰਾਂ ਦੇ ਜਾਂਦੀ ਆਹੇ ਉੱਠ ਰਾਹ ਜਿਆ ਜਾਪੀ ਰਾਣੀ ਤੇਰੀ ਜਾਪੀ ਰਾਣੀ ਤੇਰੀ ਬੋਲਦੀ ਹੈ ਝੂਠ ਰਾਜਿਆ ਜਾਪੀ ਰਾਣੀ ਤੇਰੀ
ਓ ਸਾਧੂ ਆਖਦਾ ਸੁਣਾਵਾਂ ਗੱਲ ਸੱਚੀ ਰਾਜਿਆ ਇਹ ਤਾਂ ਰਾਣੀ ਤੇਰੀ ਇਹ ਤਾਂ ਰਾਣੀ ਤੇਰੀ ਬਚਨਾਂ ਦੀ ਕੱਚੀ ਰਾਹ ਜਿਆ ਇਹ ਤਾਂ ਨਾਹਰ ਤੇਰੀ
ਕੁਹਰਾਂ ਦੇ ਜਾਂਦੀ ਹੈ ਊਠ ਰਾਹ ਜਿਆ ਜਾਪੀ ਰਾਣੀ ਤੇਰੀ ਜਾਪੀ ਰਾਣੀ ਤੇਰੀ ਬੋਲਦੀ ਹੈ ਝੂਠ ਰਾਹ ਜਿਆ ਜਾਪੀ ਰਾਣੀ ਤੇਰੀ
ਇਹਦੇ ਵਿੱਚ ਨੀ ਕੋਈ ਸੱਚੇ ਤਾਂ ਇਹਦੇ ਵਿੱਚ ਕੋਈ ਨੀ ਸੱਚ ਇਹ ਤਾਂ ਭਰੀ ਪਾਪ ਦੀ ਇਹ ਤਾਂ ਫੇਰਦੀ ਹੈ ਇਹ ਤਾਂ ਫੇਰਦੀ ਹੈ ਮਾਲਾ ਕੋਈ ਉਲਟੀ ਜਾਪਦੀ ਇਹ ਤਾਂ ਫੇਰਦੀ ਹੈ
ਵੇਖਣਾ ਨੀ ਚਾਹੁੰਦੇ ਚਾਰੇ ਕੂਟ ਰਾਹ ਜਿਆ ਜਾਪੀ ਰਾਣੀ ਤੇਰੀ ਜਾਪੀ ਰਾਣੀ ਤੇਰੀ ਬੋਲਦੀ ਹੈ ਝੂਠ ਰਾਹ ਜਿਆ ਜਾਪੀ ਰਾਣੀ ਤੇਰੀ
ਤੇਰੇ ਪੁੱਤਰਾਂ ਤੇ ਕਹਿਰ ਇਸਨੇ ਕਮਾਇਆ ਪੁੱਤਰਾਂ ਤੇ ਕਹਿਰ ਇਸਨੇ ਕਮਾਇਆ ਹੈ ਝੂਠਾ ਦੋਸ਼ ਲਾ ਕੇ ਝੂਠਾ ਦੋਸ਼ ਲਾ ਕੇ ਘਰੋਂ ਦੋਹਾਂ ਨੂੰ ਕਢਾਇਆ ਹੈ ਝੂਠਾ ਦੋਸ਼ ਲਾ ਕੇ
ਗੁਣੀਆਂ ਦੀ ਬਹੁਤ ਵੱਡੀ ਝੂਠ ਰਾਹ ਜਿਆ ਜਾਪੇ ਰਾਣੀ ਤੇਰੀ ਜਾਪੇ ਰਾਣੀ ਤੇਰੀ ਬੋਲਦੀ ਹੈ ਝੂਠ ਰਾਹ ਜਿਆ ਜਾਪੇ ਰਾਣੀ ਤੇਰੀ
ਲੇਖਾ ਰੱਬੀ ਦਰਗਾਹ ਚ ਇਹਨੂੰ ਦੇਣਾ ਪਵੇਗਾ ਸੱਤ ਜਨਮਣਾ ਸੱਤ ਜਨਮਣਾ ਮੱਥਿਓਂ ਇਹ ਦਾਗ ਲਵੇਗਾ ਸੱਤ ਜਨਮਣਾ
ਇਹਨੂੰ ਮਾਰਦੇ ਨੇ ਨਰਕ ਸਲੂਟ ਰਾਜਿਆ ਇਹਨੂੰ ਮਾਰਦੇ ਨੇ ਨਰਕ ਸਲੂਟ ਰਾਜਿਆ ਜਾਪੇ ਰਾਣੀ ਤੇਰੀ ਜਾਪੇ ਰਾਣੀ ਤੇਰੀ ਬੋਲਦੀ ਹੈ ਝੂਠ ਰਾਹ ਜਿਆ ਜਾਪੇ ਰਾਣੀ ਤੇਰੀ
ਆਖੇ ਚੰਦਰੀ ਦੇ ਲੱਗ ਤੂੰ ਭੜਕੀ ਉੱਠਿਓ ਬਣ ਬਿਜਲੀ ਤੂੰ ਬਣ ਬਿਜਲੀ ਤੂੰ ਆਪਣੇ ਪੁੱਤਾਂ ਤੇ ਟੁੱਟਿਓ ਬਣ ਬਿਜਲੀ ਤੂੰ
ਗਾਲਾ ਦਿੱਤਾ ਸੱਚੀ ਆਈ ਦਾ ਤੂੰ ਕੂਟ ਰਾਹ ਜਿਆ ਜਾਪੇ ਰਾਣੀ ਤੇਰੀ ਜਾਪੇ ਰਾਣੀ ਤੇਰੀ ਬੋਲਦੀ ਹੈ ਝੂਠ ਰਾਹ ਜਿਆ ਜਾਪੇ ਰਾਣੀ ਤੇਰੀ
ਘਰੋਂ ਤੁਰ ਗਏ ਉਹ ਕੱਢੇ ਹੋਏ ਤੇਰੇ ਕੈਰ ਦੇ ਘਰੋਂ ਤੁਰ ਗਏ ਉਹ ਕੱਢੇ ਹੋਏ ਤੇਰੇ ਕੈਰ ਦੇ ਰਾਜ ਕਰਦੇ ਨੇ ਰਾਜ ਕਰਦੇ ਨੇ ਵਿੱਚ ਉਹ ਮਿਸ਼ਰ ਸ਼ਹਿਰ ਦੇ ਰਾਜ ਕਰਦੇ ਨੇ
ਜਾਰੇ ਨੇ ਜੀਰੀ ਨੈਲ ਵਾਂਗੂ ਲੂਟ ਰਾਹ ਜਿਆ ਜਾਪੇ ਰਾਣੀ ਤੇਰੀ ਜਾਪੇ ਰਾਣੀ ਤੇਰੀ ਬੋਲਦੀ ਹੈ ਝੂਠ ਰਾਹ ਜਿਆ ਜਾਪੇ ਰਾਣੀ ਤੇਰੀ
ਜਦੋਂ ਸਾਧੂ ਮਹਾਤਮਾ ਨੇ ਸੱਚੀ ਗੱਲ ਕਹਿ ਦਿੱਤੀ ਬਾਦਸ਼ਾਹ ਤੇਰੇ ਪੁੱਤਰ ਦੇਵਤੇ ਸੀ ਉਹਨਾਂ ਵਿੱਚ ਕੋਈ ਕਸੂਰ ਨਹੀਂ ਪਰ ਤੇਰੀ ਰਾਣੀ ਨੇ ਬੜਾ ਨਰਥ ਕੀਤਾ ਹੈ ਬੜਾ ਪਾਪ ਕੀਤਾ ਹੈ ਉਹਨਾਂ ਗਰੀਬਾਂ ਦੀ ਜਾਨ ਲੈਣ ਉੱਤੇ ਤੁੱਲ ਗਈ ਸੀ ਇਸ ਲਈ ਸਾਰਾ ਪਾਪ ਇਹਦੇ ਦਿਲ ਵਿੱਚ ਹੈ ਇਹ ਝੂਠ ਬੋਲਦੀ ਹੈ ਜਦੋਂ ਰਾਣੀ ਦਾ ਪਾਪ ਰਾਜੇ ਦੀਆਂ ਅੱਖਾਂ ਦੇ ਸਾਹਮਣੇ ਇਹ ਸਾਧੂ ਮਹਾਤਮਾ ਨੇ ਯਾਰ ਕਰ ਦਿੱਤਾ ਰਾਜੇ ਨੂੰ ਅੱਗ ਲੱਗ ਉੱਠੀ ਹੈ ਉਹਨੇ ਸਰ ਕਰਦੀ ਮੈਂ ਉਹਨਾਂ ਵਿੱਚੋਂ ਤਲਵਾਰ ਖਿੱਚੀ ਮੈਂ ਇਹਦੇ ਡੱਕਰੇ ਕਰ ਦੇਵਾਂਗਾ ਪਰ ਉੱਠਿਆ ਹੈ ਸੰਤ ਮਹਾਤਮਾ ਉਹਨੇ ਇਹਦੇ ਦੋਵੇਂ ਹੱਥ ਫੜਦੇ ਨੇ ਰਾਜਾ ਇਹ ਸੰਤਾਂ ਦੇ ਡੇਰੇ ਵਿੱਚ ਐਸਾ ਕਹਿਰ ਨਾ ਕਰੀ ਜਾ ਮੈਂ ਤੈਨੂੰ ਬਚਨ ਦਿੰਦਾ ਹਾਂ ਤੇਰੇ ਵਿਛੜੇ ਹੋਏ ਪੁੱਤਰ ਤੈਨੂੰ ਮਿਲ ਪੈਣਗੇ ਜਦੋਂ ਪੁੱਤਰਾਂ ਨੇ ਮਿਲਣ ਦੀ ਗੱਲ ਕਹੀ ਤਾਂ ਰਾਜੇ ਖੜਕ ਸੈਨ ਨੇ ਪੁੱਛਿਆ ਸੰਤ ਜੀ ਇਸ ਵਕਤ ਮੇਰੇ ਪੁੱਤਰ ਕਿੱਥੇ ਨੇ ਤਾਂ ਸੰਤਾਂ ਨੇ ਕਹਿਣਾ ਸ਼ੁਰੂ ਕੀਤਾ ਤੇਰਾ ਵੱਡਾ ਪੁੱਤਰ ਮਿਸ਼ਰ ਸ਼ਹਿਰ ਉੱਤੇ ਰਾਜ ਕਰ ਰਿਹਾ ਹੈ ਛੋਟਾ ਵੀ ਉਹਦੇ ਕੋਲ ਹੈ ਪਰ ਛੋਟੇ ਨੂੰ ਬੜੀਆਂ ਮੁਸੀਬਤਾਂ ਪਈਆਂ ਉਹ 6 ਸਾਲ ਦੀਆਂ ਮੁਸ਼ਕਲਾਂ ਚੱਲਦਾ ਹੋਇਆ ਇਸ ਵਕਤ ਆਪਣੇ ਵੱਡੇ ਭਰਾ ਦੇ ਪਾਸ ਆ ਗਿਆ ਹੈ ਰਾਜਾ ਮੁੜ ਆਇਆ ਘਰ ਨੂੰ ਉਹਨੇ ਰਾਣੀ ਦੀ ਜਾਨ ਬਖਸ਼ ਦਿੱਤੀ ਹੈ ਪਰ ਨਾਲ ਹੀ ਰਾਣੀ ਨੂੰ ਬੋਲਣਾ ਚੱਲਣਾ ਛੱਡ ਦਿੱਤਾ ਹੈ ਰਾਜੇ ਨੇ ਕੁਝ ਨੌਕਰਾਂ ਨੂੰ ਨਾਲ ਤਿਆਰ ਕਰ ਲਿਆ ਇਹ ਮਨ ਬਣਾਇਆ ਕਿ ਭਾਵੇਂ ਕੁਝ ਵੀ ਹੋ ਜਾਏ ਭਾਵੇਂ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਏ, ਭਾਵੇਂ ਸੈਂਕੜੇ ਮੀਲਾਂ ਦਾ ਸਫ਼ਰ ਕਈਆਂ ਚਿਰਾਂ ਵਿੱਚ ਕਰਨਾ ਪਏ, ਪਰ ਮੈਂ ਜਿਉਂਦੀ ਜਾਨ ਇੱਕ ਵਾਰੀ ਆਪਣੇ ਪੁੱਤਾਂ ਨੂੰ ਮਿਲਾਂਗਾ ਔਰ ਉਹਨਾਂ ਨੂੰ ਕਹਾਂਗਾ, ਬੇਟਾ ਤੁਹਾਡਾ ਗੁਨਾਹ ਨਹੀਂ, ਗੁਨਾਹ ਤੁਹਾਡੀ, ਮੈਂ ਤੇਰੇ ਹੀ ਮਾਂ ਦਾ ਹੈ, ਮੈਂ ਕੰਨਾਂ ਦਾ ਕੱਚਾ ਹਾਂ, ਤੁਹਾਡੇ ਉੱਤੇ ਪਾਪ ਕਰ ਬੈਠਾ ਹਾਂ। ਤੁਰਿਆ ਹੈ ਆਪਣੇ ਨੌਕਰਾਂ ਨੂੰ ਨਾਲ ਲੈ ਕੇ, ਮੰਜਲੋ ਮੰਜਲੀ ਚੱਲਦਾ ਹੋਇਆ ਅਖੀਰ ਕਈ ਪੜਾਅ ਕਰਨ ਤੋਂ ਬਾਅਦ ਇਹ ਮਿਸ਼ਰ ਸ਼ਹਿਰ ਦੇ ਨੇੜੇ ਪਹੁੰਚਿਆ ਹੈ। ਉਸ ਮੌਕੇ ਦੇ ਰਿਵਾਜ ਅਨੁਸਾਰ ਜੰਗਲਾਂ ਵਿੱਚ ਵੱਡੇ ਵੱਡੇ ਸ਼ੇਰ ਹੋਇਆ ਕਰਦੇ ਸਨ, ਸ਼ਹਿਰਾਂ ਦੇ ਦੁਆਲੇ ਕੋਟ ਵਾਲੇ ਹੋਇਆ ਕਰਦੇ ਸੀ, ਇਸ ਲਈ ਦਿਨ ਦੇ ਛਿਪਾ ਨਾਲ ਸ਼ਹਿਰ ਦੇ ਦਰਵਾਜ਼ੇ ਬੰਦ ਹੋ ਜਾਇਆ ਕਰਦੇ ਹਨ। ਚੱਲਿਆ ਹੋਇਆ ਰਾਜਾ ਜਿਹੜਾ ਕਈ ਚਿਰਾਂ ਨਾਲ ਪੁੱਤਾਂ ਤੋਂ ਵਿਛੜ ਚੁੱਕਾ ਸੀ, ਜਦੋਂ ਸ਼ਹਿਰ ਦੇ ਨੇੜੇ ਪਹੁੰਚਿਆ, ਰਾਤ ਪੈ ਜਾਣ ਕਾਰਨ ਸ਼ਹਿਰ ਦੇ ਦਰਵਾਜ਼ੇ ਬੰਦ ਹਨ, ਇਹਨੇ ਬਾਹਰ ਤੰਬੂ ਲਾ ਦਿੱਤੇ ਹੈ, ਪਰ ਇਹ ਜਿਹੜੀ ਰਾਤ ਸੀ ਰਾਜੇ ਨੂੰ ਮਾਨੋ ਜੁੱਗਾਂ ਵਰਗੀ ਬਤੀਤ ਹੋਈ ਹੈ। ਦਿਨ ਚੜਿਆ ਹੈ, ਦਰਵਾਜ਼ੇ ਖੁੱਲ੍ਹੇ, ਹੁਕਮ ਕੀਤਾ ਸਿਪਾਹੀਆਂ ਨੂੰ ਰਾਜੇ ਨੇ, ਜਾਓ ਮੇਰੇ ਪੁੱਤਰਾਂ ਤੋਂ ਮਿਲਣ ਦਾ ਸਮਾਂ ਲੈ ਕੇ ਆਓ। ਜਾ ਕੇ ਸਿਪਾਹੀਆਂ ਨੇ ਬੇਨਤੀ ਕੀਤੀ, ਜਨਾਬ ਤੁਹਾਡੇ ਪਿਤਾ ਤੁਹਾਨੂੰ ਮਿਲਣ ਵਾਸਤੇ ਆ ਰਹੇ ਨੇ। ਜਦੋਂ ਪਿਤਾ ਦਾ ਨਾਂ ਸੁਣਿਆ, ਦੋਵਾਂ ਭਰਾਵਾਂ ਦੀ ਖੁਸ਼ੀ ਦੀ ਹੱਦ ਨਾ ਰਹੀ, ਖੁਸ਼ੀ ਵਿੱਚ ਝੂਮ ਉੱਠੇ ਹਨ। ਦੋਵੇਂ ਭਰਾ ਆਪ ਚੱਲ ਕੇ ਆਏ ਹਨ, ਚਰਨੀ ਹੱਥ ਲਾ ਕੇ ਪਿਤਾ ਦੇ ਉਹਦਾ ਆਦਰ ਕੀਤਾ ਹੈ, ਗੱਲ ਲਾ ਕੇ ਰੋ ਪਏ ਨੇ, ਬਾਪੂ ਸਾਡੇ ਤਨ ਪਾ ਗਏ, ਜੇ ਗਰੀਬਾਂ ਨੂੰ ਆਪ ਪੂਜਣ ਯੋਗ ਪਿਤਾ ਦੇ ਆਣ ਕੇ ਦਰਸ਼ਨ ਦਾਰੇ ਦਿੱਤੇ ਹਨ। ਦੋਵਾਂ ਪੁੱਤਾਂ ਨੂੰ ਕੁੱਟ ਕੇ ਛਾਤੀ ਨਾਲ ਲਾ ਕੇ ਰਾਜੇ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਹੈ। ਰਾਜੇ ਨੂੰ ਦੋਵੇਂ ਪੁੱਤਰ ਆਪਣੇ ਰਾਜ ਦਰਬਾਰ ਵਿੱਚ ਲੈ ਗਏ ਹਨ, ਕਈ ਦਿਨ ਰੱਖਿਆ ਹੈ ਰਾਜ ਮਹਿਲਾਂ ਵਿੱਚ ਰਾਜਾ ਰਿਹਾ ਹੈ। ਅਖੀਰੀ ਰਾਜੇ ਨੇ ਕਹਿਣਾ ਸ਼ੁਰੂ ਕੀਤਾ, ਬੇਟਾ ਮੇਰੀ ਵਿਚਾਰ ਬਣੀ ਹੈ ਕਿ ਹੁਣ ਪਿੱਛੇ ਵੀ ਰਾਜ ਭਾਗ ਨੂੰ ਕੋਈ ਸੰਭਾਲਣ ਵਾਲਾ ਨਹੀਂ, ਮੈਂ ਤੁਹਾਨੂੰ ਲੈਣ ਵਾਸਤੇ ਆਇਆ ਹਾਂ, ਇੱਥੋਂ ਦਾ ਰਾਜ ਵੀ ਤੁਸੀਂ ਕਰੋ ਅਤੇ ਉੱਥੋਂ ਦਾ ਰਾਜ ਵੀ ਸੰਭਾਲੋ। ਜਿਵੇਂ ਰਾਜੇ ਨੇ ਲੈ ਕੇ ਆਪਣੇ ਪੁੱਤਰਾਂ ਨੂੰ ਦੁਬਾਰਾ ਆਪਣੇ ਦੇਸ਼ ਨੂੰ ਤਿਆਰੀ ਕੀਤੀ, ਕਿਵੇਂ ਆਪਣੇ ਦੇਸ਼ ਵਿੱਚੋਂ ਆਏ, ਆ ਚਾਰ ਲਾਈਨਾਂ ਦੋਹਰਿਆਂ ਦੀਆਂ ਇਉਂ ਬਿਆਨ ਕੀਤੀਆਂ ਜਾ ਰਹੀਆਂ।
ਰਾਜਾ ਸੰਗਲਾ ਦੀਪ ਤੋਂ ਪਹੁੰਚਾ ਮਿਸ਼ਰ ਹੈ ਸ਼ਹਿਰ, ਦੋ ਪੁੱਤਰਾਂ ਨੇ ਪਕੜ ਲੈ ਸਕੇ ਬਾਪ ਦੇ ਪੈਰ,
ਗੜਨਾ ਲੱਗ ਕੇ ਬਾਪ ਦੇ ਲੱਗੇ ਨੀਰ ਵਹਾਨ, ਬਾਪ ਵੀ ਆਪਣੀ ਭੁੱਲ ਤੇ ਬੜਾ ਲੱਗਾ ਪਛਤਾਨ।
ਰਾਜਾ ਸੰਗਲਾ ਦੀਪ ਤੋਂ ਪਹੁੰਚਾ ਮਿਸ਼ਰ ਹੈ ਸ਼ਹਿਰ, ਦੋ ਪੁੱਤਰਾਂ ਨੇ ਪਕੜ ਲੈ ਸਕੇ ਬਾਪ ਦੇ ਪੈਰ,
ਗੜਨਾ ਲੱਗ ਕੇ ਬਾਪ ਦੇ ਲੱਗੇ ਨੀਰ ਵਹਾਨ, ਬਾਪ ਵੀ ਆਪਣੀ ਭੁੱਲ ਤੇ ਬੜਾ ਲੱਗਾ ਪਛਤਾਣ।
ਕਿਹਾ ਬਾਪ ਨੇ ਪੁੱਤਰੋ ਭੁੱਲ ਚੁੱਕ ਕਦਿਓ ਵਸਾਰੇ, ਕਿਹਾ ਬਾਪ ਨੇ ਪੁੱਤਰੋ ਭੁੱਲ ਚੁੱਕ ਦਿਓ ਵਸਾਰੇ, ਵਾਪਸ ਚੱਲੋ ਵਤਨ ਨੂੰ ਸਾਂਭ ਲਵੋ ਘਰ ਬਾਰ,
ਪਛਤਣ ਮਗਰੋਂ ਤੋਰ ਪਏ ਰੂਪ ਬਸੰਤ ਜਵਾਨ, ਮੰਨਿਆ ਕਹਿਣਾ ਪਿਤਾ ਦਾ ਹੋ ਪੇ ਤੁਰਤ ਰਿਵਾਨ,
ਪਹੁੰਚੇ ਆਪਣੇ ਸ਼ਹਿਰ ਚ ਲੰਮੀਆਂ ਮੰਜ਼ਲਾਂ ਮਾਰੀ, ਖਬਰ ਸੁਣਦਿਆਂ ਸਾਰਹੀ ਆ ਗਏ ਮਿੱਤਰ ਯਾਰੀ,
ਗਲ ਲੱਗ ਰੂਪ ਬਸੰਤ ਦੇ, ਗਲ ਲੱਗ ਰੂਪ ਬਸੰਤ ਦੇ ਲੱਗੇ ਨੀਰ ਵਹਾਨ, ਚਿਰੀ ਵੀ ਸੁਨੇ ਸ਼ੁਕਰ ਹੈ ਮੇਲ ਦਿੱਤੇ ਭਗਵਾਨ,
ਤੁਰ ਪਏ ਮਹਿਲਾਂ ਵੱਲ ਜਾ ਸਾਂਭਣ ਲਈ ਰਾਜ ਭਾਗੀ, ਉਧਰ ਮਾਂ ਮਤਰੇਈ ਨੂੰ ਦਿਲ ਵਿੱਚ ਆਈ ਲਾਜੀ,
ਉਧਰ ਖੁਸ਼ੀ ਮਨਾ ਰਿਹਾ ਦਿਲ ਵਿੱਚ ਸਾਰਾ ਸ਼ਹਿਰ, ਤੱਕਿਆ ਮਾਂ ਮਤਰੇਈ ਨੇ ਦਿਲ ਵਿੱਚ ਹੋਇਆ ਕਹਿਰਾ,
ਦੋਸਤ ਰਾਮਾ ਮਰ ਗਈ ਕਰਕੇ ਆਤਮ ਕਾਤੀ, ਦੋਸਤ ਰਾਮਾ ਮਰ ਗਈ ਕਰਕੇ ਆਤਮ ਕਾਤੀ, ਲੋਕੀ ਆਖਣ ਸ਼ਹਿਰ ਦੇ ਨਰਕੀ ਪਈ ਅਫਾਤੀ,
ਜਰਨੈਲ ਸਿੰਘਾ ਹੁਣ ਕਲਮਾਂ ਨੂੰ ਇੱਥੇ ਕਰਦੇ ਬੰਦਾ, ਲੋੜ ਨਹੀਂ ਕੋਈ ਲਿਖਣ ਦੀ, ਹੋਰ ਅਗੇਰੇ ਛੰਦ।
ਦੋਵੇਂ ਭਰਾ ਤਿਆਰੀ ਕਰਕੇ ਆਪਣੇ ਬਾਪ ਨਾਲ ਆਪਣੇ ਰਾਜ ਭਾਗ ਵਿੱਚ ਪਹੁੰਚੇ ਹਨ। ਜਦੋਂ ਸੰਗਲਾ ਦੀਪ ਵਿੱਚ ਪਹੁੰਚਣ ਦੀਆਂ ਇਹਨਾਂ ਦੀਆਂ ਖਬਰਾਂ ਇਹਨਾਂ ਦੇ ਯਾਰਾਂ ਮਿੱਤਰਾਂ ਦੇ ਕੰਨੀ ਪਏ, ਲੋਕ ਵਹੀਰਾ ਕੱਤ ਕੇ ਰੂਪ ਤੇ ਬਸੰਤ ਨੂੰ ਮਿਲਣ ਵਾਸਤੇ ਆਏ ਹਨ। ਕਈ ਦਿਨ ਵਿਛੜੇ ਹੋਏ ਯਾਰ ਰੂਪ ਤੇ ਬਸੰਤ ਨੂੰ ਮਿਲਦੇ ਰਹੇ, ਰੰਗ ਰੌਣਕਾਂ ਹੁੰਡੀਆਂ ਰਹੀਆਂ। ਕਈ ਵਾਰੀ ਬੰਦਾ ਪਾਪ ਕਰ ਜਾਂਦਾ ਹੈ, ਫਿਰ ਉਹ ਦੂਸਰੇ ਬੰਦੇ ਦੇ ਜਿਹਦੇ ਨਾਲ ਉਹਨੇ ਦਗਾ ਕੀਤਾ ਹੁੰਦਾ ਹੈ, ਮੱਥੇ ਲੱਗਣ ਜੋਗਾ ਨਹੀਂ ਰਹਿੰਦਾ। ਕਈ ਦਿਨ ਦੀਆਂ ਰੌਣਕਾਂ ਵੇਖਣ ਤੋਂ ਬਾਅਦ ਅਖੀਰੀ ਰਾਜੇ ਨੇ ਹੁਕਮ ਕੀਤਾ, ਬੇਟਾ ਹੁਣ ਆਪਣੇ ਰਾਜ ਭਾਗ ਵਿੱਚ ਚੱਲੋ। ਰਾਜੇ ਰੂਪ ਨੇ ਤੇ ਬਸੰਤ ਨੇ ਗੋਲੀਆਂ ਦੇ ਰਾਹੀਂ ਆਪਣੀ ਮਾਤਰ ਮਾਂ ਨੂੰ ਸੁਨੇਹਾ ਭੇਜਿਆ ਹੈ, ਮਾਂ ਤੇਰੇ ਪੁੱਤਰ ਤੈਨੂੰ ਕੱਲ੍ਹ ਨੂੰ ਮਿਲਣ ਵਾਸਤੇ ਆਉਣਗੇ। ਉਹ ਚੰਡਾਲ ਮਾਂ ਸੋਚ ਰਹੀ ਸੀ ਕਿ ਮੈਂ ਉਹਨਾਂ ਨਾਲ ਕੀ ਅਨਰਥ ਕੀਤਾ ਹੈ, ਉਹ ਕਿਤਨੇ ਪਾਕ ਦਿਲ ਨੇ, ਕਿਤਨੇ ਪਵਿੱਤਰ ਨੇ, ਫਿਰ ਵੀ ਮੈਨੂੰ ਮਾਂ ਕਹਿ ਕੇ ਸਤਿਕਾਰ ਰਹੇ ਨੇ। ਮਿੱਤਰੋ, ਦਿਲ ਵਿੱਚ ਸੋਚਣ ਤੋਂ ਬਾਅਦ ਰਾਣੀ ਨੇ ਸੋਚਿਆ ਕਿ ਹੁਣ ਰੂਪ ਤੇ ਬਸੰਤ ਦੇ ਮੈਂ ਕਿਹੜਾ ਮੂੰਹ ਲੈ ਕੇ ਮੱਥੇ ਲੱਗਾਂਗੀ। ਉਹਨੇ ਗੋਲੀਆਂ ਤੋਂ ਮੰਗਾ ਕੇ ਯਾਰ ਰਾਤੀ ਯਾਰ ਪੀ ਲਿਆ ਤੇ ਆਤਮ ਕਾਤ ਕਰ ਗਈ ਹੈ। ਜਦੋਂ ਪਾਪੀ ਮਰਦਾ ਹੈ ਲੋਕ ਖੁਸ਼ੀ ਮਨਾਇਆ ਕਰਦੇ ਨੇ। ਜਦੋਂ ਰਾਣੀ ਦੀ ਮੌਤ ਦੀ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ ਤਾਂ ਹਰ ਬੰਦਾ ਕਹਿ ਰਿਹਾ ਸੀ ਬੜਾ ਚੰਗਾ ਹੋਇਆ, ਇਹ ਪਾਪਣ ਗਲੋਂ ਲੈ ਗਈ ਹੈ, ਨਰਕਾਂ ਦੀ ਪਾਗਣ ਬਣੀ ਹੋਵੇਗੀ। ਮਿੱਤਰੋ, ਆਪਣੇ ਰਾਜ ਭਾਗ ਨੂੰ ਦੋਵਾਂ ਭਰਾਵਾਂ ਨੇ ਸੰਭਾਲ ਲਿਆ ਹੈ। ਅਖੀਰੀ ਦੋਵਾਂ ਭਰਾਵਾਂ ਨੇ ਫੈਸਲਾ ਕੀਤਾ ਵੀ ਵੱਡਾ ਭਰਾ ਮਿਸ਼ਰ ਸ਼ਹਿਰ ਉੱਤੇ ਰਾਜ ਕਰੇਗਾ ਤੇ ਛੋਟਾ ਜਿਹੜਾ ਹੈ ਉਹ ਆਪਣੇ ਬਾਪ ਦਾ ਰਾਜ ਭਾਗ ਸੰਭਾਲੇਗਾ। ਅਖੀਰੀ ਦੋਵੇਂ ਭਰਾ ਸਲਾਹ ਦੇ ਨਾਲ ਦੋਹਾਂ ਹੀ ਸ਼ਹਿਰਾਂ ਉੱਤੇ ਰਾਜ ਕਰਨ ਲੱਗੇ ਹਨ। ਕਈਆਂ ਕਿੱਸਾਕਾਰਾਂ ਨੇ ਇੱਥੋਂ ਤੱਕ ਲਿਖਿਆ ਹੈ ਕਿ ਸੰਗਲਾ ਦੀਪ ਵਿੱਚ ਅੱਜ ਵੀ ਬਸੰਤ ਦੀ ਨਸਲ ਦੇ ਲੋਕ ਵੱਸਦੇ ਹਨ। ਇਸੇ ਸੰਗਲਾ ਦੀਪ ਵਿੱਚ ਕਦੇ ਜਗਤ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਹਨ। ਰੂਪ ਤੇ ਬਸੰਤ ਦਾ ਕਿੱਸਾ ਆਪ ਜੀ ਨੂੰ ਕੈਸਾ ਲੱਗਾ, ਕਿਉਂਕਿ ਇਹ ਬਹੁਤ ਸਾਰੇ ਸੱਜਣਾਂ ਦੀ ਸਿਫਾਰਿਸ਼ ਉੱਤੇ ਖਾਸ ਕਰਕੇ ਢਾਬਸਰ ਵਾਲੇ ਮਹਾਂਪੁਰਖ ਬਾਬਾ ਸ਼ਹੀਦ ਜੀ ਉਹਨਾਂ ਨੇ ਸੇਵਾਦਾਰ ਸਿੰਘਾਂ ਨੇ ਉਚੇਚੇ ਤੌਰ 'ਤੇ ਹੁਕਮ ਲਾਇਆ ਸੀ, ਇਸ ਲਈ ਰਿਕਾਰਡ ਕਰਕੇ ਤੁਹਾਡੇ ਤੱਕ ਭੇਜ ਰਹੇ ਹਾਂ, ਤੁਹਾਡੀਆਂ ਖੁਸ਼ੀਆਂ ਲੈ ਰਹੇ ਹਾਂ। ਬੜਾ ਲੰਮਾ ਕਿੱਸਾ ਹੈ ਜਿਹਨੂੰ ਤਿੰਨਾਂ ਭਾਗਾਂ ਵਿੱਚ ਬਣਾ ਕੇ ਤੁਹਾਡੀਆਂ ਖੁਸ਼ੀਆਂ ਲਈਆਂ ਹੈ। ਇਹ ਲੰਮਾ ਇਤਿਹਾਸ ਲਿਖਦਿਆਂ ਮੇਰੇ ਕੋਲੋਂ ਜਾਂ ਬੋਲਦਿਆਂ ਮੇਰੇ ਸਾਥੀਆਂ ਤੋਂ ਕਈ ਪ੍ਰਕਾਰ ਦੀਆਂ ਊਣਤਾਈਆਂ ਰਹਿ ਗਈਆਂ ਹੋਣਗੀਆਂ। ਮੈਂ ਰੱਬ ਵਰਗੀ ਸੰਗਤ ਤੋਂ, ਗੁਰੂ ਕੀ ਸਾਧ ਸੰਗਤ ਤੋਂ, ਆਪਣੇ ਸਰੋਤਿਆਂ ਤੋਂ ਖਿਮਾ ਚਾਹੁੰਦਾ ਹਾਂ। ਆਓ ਸਾਰੀ ਸੰਗਤ ਪਿਆਰ ਸਾਹਿਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।